ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੀਵੜਾ ਤਿੰਨ ਲੋਭੀ ਲੋਭ ਲੁਭਾਇਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੀਵੜਾ ਤਿੰਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟਹੋ ਖੰਨੀਆਂ ਵੰਨਿਆ ਤੇਰੇ ਨਾਮ ਵਿਟਹੋ ਕੁਰਬਾਨੋ ਜਾ ਤੂੰ ਤਾਂ ਮੈਂ ਮਾਣ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਗ ਸਿਉ ਮੁੰਦੇ ਸਣ ਬਾਹੀ ਸਣ ਬਾਹਾ ਏਤੇ ਵੇਸ ਕਰੇ ਦੀਏ ਮੁੰਦੇ ਸਹੁਰਾ ਤੂੰ ਅਵਰਾਹਾ ਨਾ ਮਨਿਆਰ ਨਾ ਚੂੜੀਆ ਨਾ ਸੇ ਵੰਗੁੜੀਆ ਜੋ ਸਹਿ ਕੰਠ ਨਾ ਲੱਗੀਆ ਜਲਣ ਸੇ ਬਾਹੜੀਆ ਸਭ ਸਹੀਆ ਸਹੁਰਾ ਬਨ ਗਈਆ ਹਉ ਦਾਦੀ ਕਾ ਦਰ ਜਾਵਾ ਅੰਮਾਲੀ ਹਉ ਖਰੇ ਸੁਚੱਜੇ ਤੈ ਸਹ ਏਕ ਨਾ ਭਾਵਾ ਮਾਠ ਗੁੰਦਾਈ ਪੱਟੀਆ ਭਰੀਆ ਮਾਂਗ ਸੰਦੂਰੇ ਅੱਗਾ ਗਈ ਨਾ ਮੰਨੀਆ ਮਨੋ ਮਰੋ ਵਿਸੂਰ ਵਿਸੂਰੇ ਮੈਂ ਰੋਵੰਦੀ ਸਭ ਜਗ ਰੁਨਾ ਰੁਨੜੇ ਵਣੋ ਪੰਖੇਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋ ਪਿਰਹੋ ਵਿਛੋੜੇ ਸੁਪਨਾ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨ ਸਕਾ ਤੁਝ ਕਨ ਪਿਆਰੇ ਭੇਜ ਨ ਸਕਾ ਕੋਏ ਆਓ ਸੁਭਾਗੀ ਨੀਂਦੜੀਏ ਮਤ ਸਹੁ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੇ ਆਖਾ ਕਹੋ ਨਾਨਕ ਕਿਆ ਦੀਜਾ ਸੀਸ ਵੱਡੇ ਕਰ ਬੈਸੁਨ ਦੀਜਾ ਵਿਨ ਸਿਰ ਸੇਵ ਕਰੀਜਾ ਕਿਉਂ ਨਾ ਮਰੀਜਾ ਜੀੜਾ ਨਾ ਦੀਜਾ ਜਾ ਸਹੁ ਭਇਆ ਵਿੜਾਣਾ ਸੀਸ ਵੱਡੇ ਕਰ ਬੈਸੁਨ ਦੀਜਾ ਵਿਨ ਸਿਰ ਸੇਵ ਕਰੀਜਾ ਕਿਉਂ ਨਾ ਮਰੀਜਾ ਜੀੜਾ ਨਾ ਦੀਜਾ ਜਾ ਸਹੁ ਭਇਆ ਵਿੜਾਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਫਰਮਾਨ ਜੋ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਿਆ ਹੈ। ਇਹਦੇ ਵਿੱਚ ਉਤਮ ਬਖਤਾ, ਉਹਦੇ ਨਾਲ ਮੱਧਮ ਬਖਤਾ ਆਪਣੀ ਦਿਲ ਦੀ ਵੇਦਨ ਦੇ ਦੁਆਰਾ ਉਸ ਪਰਿਪੂਰਨ ਪਰਮਾਤਮਾ ਨੂੰ ਮਿਲਣ ਦੀ ਲਾਲਸਾ ਰੱਖਦਾ ਹੈ। ਉਹਨੂੰ ਸਤਿਗੁਰੂ ਪਾਤਸ਼ਾਹ ਨੇ ਇੱਕ ਅਲੰਕਾਰ ਦੇ ਰੂਪ ਵਿੱਚ ਬਿਆਨ ਕੀਤਾ ਹੈ ਔਰ ਇਸ ਸ਼ਬਦ ਦੇ ਜਿਹੜੇ ਅਰਥ ਨੇ ਸਾਡੇ ਸਿੱਖ ਸੰਸਥਾਵਾਂ ਵਿੱਚ ਦੋ ਤਰ੍ਹਾਂ ਦੀਆਂ ਪਤਕੀਆਂ ਹਨ। ਇੱਕ ਸੰਪਰਦਾਇ ਭਰਾ ਤੇ ਇੱਕ ਸਾਡੇ ਮਿਸ਼ਨਰੀ ਵੀਰ ਹਨ ਔਰ ਉਹ ਦੋਵੇਂ ਜਣੇ ਵਾਹਿਗੁਰੂ ਦੀ ਬਖਸ਼ੀ ਹੋਈ ਬੁੱਧੀ ਦੇ ਮੁਤਾਬਕ, ਆਪਣੇ ਅਨੁਭਵ ਦੇ ਮੁਤਾਬਕ ਇਹਦੇ ਅਰਥ ਕਰਦੇ ਨੇ। ਨਿਯਮ ਦੇ ਮੁਤਾਬਕ ਕੋਈ ਕਥਾ ਕਰਨ ਵਾਲਾ ਵੀਰ ਸਮਾਪਤੀ ਦੇ ਸਮੇਂ ਸੰਗਤ ਕੋਲੋਂ ਤੇ ਗੁਰੂ ਕੋਲੋਂ ਮਾਫ਼ੀ ਮੰਗਦਾ ਹੈ, ਗੁਰੂ ਪਾਤਸ਼ਾਹ ਤੇ ਗੁਰੂ ਕੀ ਸੰਗਤ ਮੈਨੂੰ ਮਾਫ਼ੀ ਦੇਵੇ ਕਿਉਂਕਿ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ। ਇਸੇ ਤਰ੍ਹਾਂ ਮੈਂ ਅੱਜ ਪਹਿਲਾਂ ਮਾਫ਼ੀ ਮੰਗ ਲਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅਰਥ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਜਾਣਦੇ ਨੇ, ਸਾਥ ਹੋ ਨਹੀਂ ਦੇ ਸਕਦੇ। ਡਿਊਟੀ ਦੇ ਮੁਤਾਬਕ ਉਪਰਾਲਾ ਤਾਂ ਕਰਾਂਗਾ, ਜਿਵੇਂ ਆਪਾਂ ਰੋਜ਼ ਪਾਠ ਕਰਦੇ ਹਾਂ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਤੇਤੀ। ਜਿਵੇਂ ਜਿਵੇਂ ਵਾਹਿਗੁਰੂ ਨੇ ਬੁੱਧੀ ਬਖਸ਼ੀ ਉਹਦੇ ਮੁਤਾਬਕ ਉਹ ਕਹਿਣ ਦਾ ਯਤਨ ਕਰਦਾ ਹੈ, ਪਰ ਪਾਤਸ਼ਾਹ ਤੂੰ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨ ਪਾਇਆ ਸੁਰਗਾਂ ਮਸ਼ ਪਿਆਲ ਜੀਓ। ਜੋਗੀਆਂ ਦੇ ਵਿੱਚ ਵੀ ਤੂੰ ਹੈ, ਭੋਗੀਆਂ ਦੇ ਵਿੱਚ ਵੀ ਤੂੰ ਹੈ, ਸੁਰਗ ਲੋਕ ਦੇ ਦੇਵਤੇ ਔਰ ਇਸ ਮਾਤ ਲੋਕ ਦੇ ਮਨੁੱਖ ਵੀ ਤੇਰਾ ਅੰਤ ਨਹੀਂ ਪਾ ਸਕੇ। ਇਹ ਲਫ਼ਜ਼ ਮੈਨੂੰ ਕਿਉਂ ਕਹਿਣੇ ਪਏ? ਜਿਹੜੇ ਸੰਪਰਦਾਇ ਵੀਰ ਨੇ ਨਾ, ਉਹਨਾਂ ਨੇ ਇਹਦੀ ਜਿਹੜੀ ਭੂਮਿਕਾ, ਮੈਂ ਉਸ ਢੰਗ ਦੇ ਮੁਤਾਬਕ ਕਹਿ ਕੇ ਤੇ ਮੁੜ ਕੇ ਅੱਖ ਅਰਥ ਵਾਲੇ ਪਾਸੇ ਆਵਾਂਗਾ। ਬ੍ਰਹਮਾ ਦਾ ਇੱਕ ਪੁੱਤਰ ਹੋਇਆ ਸ਼ੁਕਰ। ਆ ਜਿੰਨੇ ਦਿਨ ਨੇ ਨਾ, ਬ੍ਰਹਸਪਤ ਸ਼ੁਕਰ ਤੇ ਬੁੱਧ ਇਤਿਆਦਿਕ ਇਹ ਸਾਰੇ ਹੀ ਦੇਵਤਿਆਂ ਦੇ ਨਾਂ ਤੇ ਦਿਨ ਰੱਖੇ ਹਨ। ਜੇ ਕਿਸੇ ਗੁਰਮੁਖ ਨੇ ਜਾਣਕਾਰੀ ਲੈਣੀ ਹੋਵੇ ਤੇ ਮੈਨੂੰ ਪ੍ਰਾਈਵੇਟ ਤੌਰ ਤੇ ਪੁੱਛ ਸਕਦੇ ਨੇ, ਕਿਉਂਕਿ ਆਪਾਂ ਗੁਰੂ ਕੇ ਸਿੱਖ ਹਾਂ ਤੇ ਆਪਾਂ ਕੇਵਲ ਤੇ ਕੇਵਲ ਸ਼ਬਦ ਦੀ ਵਿਚਾਰ ਕਰਨੀ ਹੈ। ਜਿਹੜਾ ਬ੍ਰਹਸਪਤ ਹੈ ਇਹ ਦੇਵਤਿਆਂ ਦਾ ਗੁਰੂ ਹੈ ਤੇ ਜਿਹੜਾ ਸ਼ੁਕਰ ਹੈ ਇਹ ਦੈਂਤਾਂ ਦਾ ਗੁਰੂ ਹੈ। ਉਹ ਸ਼ੁਕਰ ਦੇ ਘਰ ਹਿਰਨਾਕ ਤੇ ਹਿਰਨ ਕਸ਼ਮ ਪੈਦਾ ਹੋਏ। ਸਮੇਂ ਦੇ ਨਾਲ ਜਿਵੇਂ ਪੀੜ੍ਹੀ ਦਰ ਪੀੜ੍ਹੀ ਅੱਗੇ ਪੀੜ੍ਹੀਆਂ ਵਧੀ ਜਾਂਦੀਆਂ ਨੇ, ਇਸੇ ਤਰ੍ਹਾਂ ਉਸ ਖਾਨਦਾਨ ਵਿੱਚੋਂ ਇੱਕ ਬਨਾਸਰ ਨਾਮ ਦਾ ਰਾਜਾ ਹੋਇਆ। ਇਹ ਕਈਆਂ ਨੇ ਕਹਿਣਾ ਵੀ ਗਿਆਨੀ ਜੀ ਸ਼ਬਦ ਦੀ ਕਥਾ ਕਰੋ, ਜਾਪਦਾ ਤਿਆਰੀ ਨਹੀਂ ਕਰਕੇ ਟਾਈਮ ਪਾਸ ਕਰੀ ਜਾਂਦੇ ਜੀ। ਗੁਰਮੁਖੋ ਸਾਡੀ ਡਿਊਟੀ ਹੈ ਕਿ ਉਸ ਪੱਖ ਨੂੰ ਜਿਵੇਂ ਜਿਵੇਂ ਸਾਡੇ ਬਜ਼ੁਰਗਾਂ ਨੇ ਕਿਹਾ ਤੁਹਾਡੇ ਨਾਲ ਸਾਂਝ ਕਰਨ ਦੀ। ਆ ਈਸਾ ਜੀ ਦੇ ਬਾਰੇ ਪੜ੍ਹੀਦਾ ਨਾ, ਇਹ ਇਬਰਾਹੀਮ ਦੀ 48ਵੀਂ ਪੀੜ੍ਹੀ ਦੇ ਵਿੱਚੋਂ ਹੋਇਆ ਹੈ। ਇਸੇ ਪ੍ਰਕਾਰ ਉਸ ਮਨਾਸਰ ਦੇ ਜਿਹੜੇ ਸੰਪਰਦਾਇ ਲੋਕ ਇਹਦੇ ਅਰਥ ਕਰਦੇ ਨੇ, ਕਹਿੰਦੇ ਉਹਦੇ ਘਰ ਊਖਾ ਨਾਂ ਦੀ ਧੀ ਸੀ ਔਰ ਉਹ ਬੀਬੀ ਵਰ ਦੇ ਯੋਗ ਹੋਈ। ਉਹਦੇ ਮਨ ਵਿੱਚ ਪਤੀ ਦੇ ਮਿਲਣ ਦੀ ਇੱਛਾ ਪੈਦਾ ਹੋਈ ਤੇ ਆਪਾਂ ਜੋ ਜੋ ਸੋਚਦੇ ਆਪਾਂ ਨੂੰ ਗੁਰਮੁਖੋ ਸੁਪਨਾ ਵੀ ਉਹ ਆਉਂਦਾ ਹੈ। ਜਿਹੜੇ ਜੂਆ ਖੇਡਦੇ ਨਾ, ਉਹ ਸੁਪਨੇ ਦੇ ਵਿੱਚ ਵੀ ਜੂਆ ਖੇਡਦੇ ਨੇ। ਸੰਤ ਬਾਬਾ ਠਾਕਰ ਸਿੰਘ ਜਿਨ੍ਹਾਂ ਦੀ ਸਾਨੂੰ ਸੰਗਤ ਕਰਨ ਦਾ ਲੰਮਾ ਸਮਾਂ ਮਿਲਿਆ, ਉਹ ਸੁੱਤੇ ਪਿਆਂ ਵੀ ਬਾਣੀ ਪੜ੍ਹਦੇ ਸਨ। एक बार संत ज्ञानी गुरबचन सिंह खालसा मंजे ते लम्मे पै ते ओ पाठ करी जान ते सिंघां ने सेंची प्रकाश करके नाल सुनिया ते ओ 18 अंग उन्हां मूंह जबानी कीते सुतिया ने। कहण दा भाव कि आपां जिहड़े संस्कार हुंदे ने ना उन्हां दे मुताबक अपनी बिरती काम करदी है। आपां सारे सिख हां, सानू हदायत है पर रात नूं सौण लग्गिआं कीर्तन सुल दा पाठ करना, इहदा बहुत वड्डा महत्व है कि सारिआं ने शरीर छड्डना, साडे मरन तों बाद पाठ भी होना है, अरदास भी होनी है, जो जो साडी धार्मिक मर्यादा है। लेकिन कीर्तन सोहले के बारे सानू जिन्हां दी कोल विद्या पढ़ी उन्हां कहा सी भी भाई कीर्तन सुर दा पाठ करके समोगे ना ते परमात्मा दी कीर्ति वाले पासे वल ख्याल रहेगा, जे सुत्या पिया जान भी निकल जगी ते तुसी टकाने लग जोगे, मुक्त हो जोगे। जिहड़ा आपां पाठ करदे आ उन्हां इसे तरह सानू एक दृष्टांत पढ़ाया भी एक बाणिया सी, ओह कपड़े दा धंधा करदा विचारा ते जिहो जिहा मैं बेनती की आपां कर्म करदे सुपना बन जांदा। एक बीबी आई सुपने च ते कहिंदी भाजी कपड़ा लैणा, ओह कहण लगा भैण जी 1.5 रुपये तो घट नहीं मिलना। उन्हें पहला तो 8 आने आखे, बीबी ने 8 आने आखे, हौली हौली 8 तो 10 ती आई, वह 1.5 तो 1.25 ते आया। खीर कहन लगा भैन जी ना तुहाडी गल ते ना मेरी गल, चलो 14 आने भी चुको। धोती नू हाथ पाया सी ते खिच के धोती जदों पाड़ी ते जा खुल गई। यह समझाउण लई दृष्टांत है, सुत्ता पिया ते सुपने दे विच भी कपड़ा वेचदा है। इसे प्रकार जिहड़ी ओह बीबी ऊखां सी ना बनासर दी धी, उहदा जिवें जवानी दे नाल समें दे नाल आपां समाजिक जी धीआं दा आनंद कारज भी करदे हां, पुत्र भी विहुंदे हां, इसे तरह उस बीबी दे संस्कार बने और की वेख्या उहदा सुपने दे विच शादी हो गई, उहनूं पति मिल गया, जाग खुली ते कुछ भी नहीं। जिहड़ी मैं गल कर रहा इह ना कहा जी भी ज्ञानी जी तैयारी करके ने टाइम पास करदे ने, यह जिहड़ा श्रीमद भागवत गीता ना उह श्रीमद भागवत गीता दे 10वें स्कंध दे विच ਇਹ ਸਾਖੀ ਅੰਕਤ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ 10ਵੇਂ ਗ੍ਰੰਥ ਵਿੱਚ 530 ਅੰਗ ਤੇ ਇਹਦਾ ਜ਼ਿਕਰ ਕੀਤਾ। ਲੇਕਿਨ ਆਪਾਂ ਅਧਿਆਤਮਿਕ ਵਿਚਾਰ ਕਰਨੀ, ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿੱਖ ਹਾਂ, ਇਸ ਕਰਕੇ ਆਪਾਂ ਜਿਹੜੇ ਗੁਰਮਤ ਦੇ ਮੁਤਾਬਕ ਜੀਵ ਆਤਮਾ ਨੇ ਪਰਮਾਤਮਾ ਨੂੰ ਮਿਲਣ ਦੀ ਲਾਲਸਾ ਨਾ, ਆਪਾਂ ਜਿੰਨੇ ਜੀਵ ਹਨ ਅਕੋਰਡਿੰਗ ਟੂ ਗੁਰੂ ਕੀ ਬਾਣੀ ਏਕਾ ਪੁਰਖ ਸਵਾਈ ਨਾਰ, ਆਪਾਂ ਜਿੰਨੇ ਵੀ ਮਾਈ ਪਾਈ ਬੈਠੇ ਆਪਾਂ ਵਾਹਿਗੁਰੂ ਦੀਆਂ ਪਤਨੀਆਂ ਹਾਂ, ਪਰਿਪੂਰਨ ਪਰਮਾਤਮਾ ਸਾਡਾ ਪਤੀ ਹੈ ਔਰ ਉਹਦੇ ਮਿਲਣ ਵਾਸਤੇ ਸਾਡੇ ਮਨ ਦੀ ਲਾਲਸਾ ਹੈ ਔਰ ਉਸ ਲਾਲਸਾ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਰੂਪਕ ਅਲੰਕਾਰ ਦੇ ਰੂਪ ਵਿੱਚ ਵਰਣਨ ਕੀਤਾ ਹੈ। ਸਰਵਣ ਕਰੀਏ, ਮਨ ਦੀ ਇਕਾਗਰਤਾ ਲਈ ਯਤਨ ਕਰੀਏ। ਇਹ ਮੈਂ ਤਾਂ ਬੇਨਤੀ ਕਰਦਾ ਰਹਿੰਦਾ ਜਦੋਂ ਮੈਂ ਕਥਾ ਕਰਨ ਲੱਗਦਾ ਨਾ ਤੇ ਕਈ ਬੰਦੇ ਕਹਿੰਦੇ ਵੀ ਇਵੇਂ ਵਾਹਿਗੁਰੂ ਵਾਹਿਗੁਰੂ ਕਹੀ ਜਾਂਦਾ ਹੈ, ਇਹਦਾ ਭਾਵ ਹੈ ਗੁਰਮੁਖੋ ਸਾਡਾ ਮਨ ਬੜਾ ਚੰਦਰਾ ਇੱਥੇ ਨਹੀਂ ਜਿਉਂਦਾ। ਸੂਰਜ ਦੀਆਂ ਕਿਰਨਾਂ 186,000 ਮੀਲ ਪ੍ਰਤੀ ਸੈਕਿੰਡ ਚੱਲਦੀਆਂ ਨੇ ਤੇ ਸਾਡੇ ਮਨ ਦੀ ਰਫ਼ਤਾਰ ਸੂਰਜ ਦੀਆਂ ਕਿਰਨਾਂ ਤੋਂ ਵੀ ਤੇਜ਼ ਹੈ। ਇੱਥੇ ਬੈਠੇ ਹਾਂ, ਮਨ ਪ੍ਰਦੇਸ਼ਾਂ ਵਿੱਚ ਭੜਕਦਾ, ਸਾਡੇ ਕੋਲ ਇਤਿਹਾਸਕ ਗਵਾਹੀ ਹੈ ਵੀ ਜਦੋਂ ਸੁਲਤਾਨਪੁਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ, ਨਾ ਹਮ ਹਿੰਦੂ ਨਾ ਮੁਸਲਮਾਨ, ਤੇ ਜਿਹੜੇ ਧਾਰਮਿਕ ਠੇਕੇਦਾਰ ਕਹਿਣ ਲੱਗੇ ਹੁਣ ਆਪਾਂ ਗੁਰੂ ਨਾਨਕ ਪਾਤਸ਼ਾਹ ਨਮਾਜ਼ ਪੜਾਵਾਂ ਕਿਉਂ, ਕਹਿੰਦਾ ਮੈਂ ਸਾਰਿਆਂ ਦਾ ਸਾਂਝਾ। ਕਹਿਣ ਲੱਗੇ ਨਮਾਜ਼ ਪੜੋਗੇ ਸਾਡੇ ਨਾਲ, ਕਹਿਣ ਲੱਗੇ ਬਿਲਕੁਲ ਪੜਾਂਗੇ। ਉੱਥੇ ਗੁਰਦੁਆਰਾ ਸਾਹਿਬ ਜੀ ਅੰਤਰ ਜਾਮਤਾ ਸਾਹਿਬ ਸੁਲਤਾਨਪੁਰ ਸਾਹਿਬ ਨਮਾਜ਼ ਆਰੰਭ ਹੋਈ ਅਤੇ ਸਤਿਗੁਰੂ ਨਾਨਕ ਪਾਤਸ਼ਾਹ ਡੋਲ ਖਲੋਤੇ ਰਹਿ। ਨਮਾਜ਼ ਪੂਰੀ ਹੋਣ ਤੋਂ ਬਾਅਦ ਮੌਲਵੀ ਸਾਹਿਬ ਨੇ ਨਵਾਬ ਨੂੰ ਚੁੱਕਿਆ ਵੀ ਕਹਿਣ ਲੱਗਾ ਵੀ ਇਹਨੇ ਧਰਮ ਦੇ ਨਾਂ 'ਤੇ ਆਪਾਂ ਨੂੰ ਮਜ਼ਾਕ ਕੀਤਾ। ਪਹਿਲਾਂ ਇਹਨੇ ਕਿਹਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅਤੇ ਹੁਣ ਕਹਿੰਦਾ ਸੀ ਨਮਾਜ਼ ਤੁਹਾਡੇ ਨਾਲ ਪੜ੍ਹਾਂਗਾ ਅਤੇ ਹੁਣ ਇਹ ਖਲੋਤਾ ਰਿਹਾ ਆਪਾਂ ਨਮਾਜ਼ ਪੜ੍ਹੀ ਹੈ। ਨਵਾਬ ਨੇ ਆਖਿਆ ਕਿਉਂ ਭਾਈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੈਂ ਤਾਂ ਜ਼ਮਾਨ 'ਤੇ ਨਹੀਂ, ਹੁਣ ਤੁਸੀਂ ਨਹੀਂ ਰਹਿ ਤਾਂ ਮੈਂ ਕੀ ਕਰਾਂ, ਕਿਉਂਕਿ ਮੈਂ ਕਿਹਾ ਸੀ ਤੁਹਾਡੇ ਨਾਲ ਪੜ੍ਹਾਂਗਾ। ਅਤੇ ਨਵਾਬ ਜੀ ਗੁੱਸਾ ਨਾ ਕਰਨਾ, ਤੁਸੀਂ ਕਾਬਲ ਘੋੜੇ ਖਰੀਦਣ ਗਏ ਸੀ। ਅਤੇ ਉਹ ਮੌਲਵੀ ਭੁੜਕ ਪਿਆ, ਕਹਿਣ ਲੱਗੇ ਟੱਕੀ ਰਿੱਝੇ ਕੋਈ ਨਾ ਬੁੱਝੇ, ਮੌਲਵੀ ਸਾਹਿਬ ਨਵਾਬ ਤਾਂ ਚਲੇ ਗਏ ਕਾਬਲ, ਅਤੇ ਤੇਰੇ ਘਰ ਘੋੜੀ ਸੂਈ ਹੈ, ਤੂੰ ਵਛੇਰਾ ਮੋੜਦਾ ਸਾਂ, ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ। ਦੋਵੇਂ ਦੇ ਦੋਵੇਂ ਕੱਚੇ ਹੋ ਗਏ। ਇਹ ਗੱਲ ਨਵਾਬ ਅਤੇ ਮੌਲਵੀ ਦੀ ਨਹੀਂ ਗੁਰਮੁਖੋ, ਸਾਡੀ ਵੀ ਹੈ। ਸਾਡਾ ਸਰੀਰ ਇੱਥੇ ਬੈਠਾ ਹੈ ਅਤੇ ਮਨ ਪਤਾ ਨਹੀਂ ਕਿੱਥੇ ਕਿੱਥੇ ਦੌੜਿਆ। ਇਸ ਕਾਰਨ ਕਰਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਅਤੇ ਸਾਡੀ ਪੰਥਕ ਮਰਯਾਦਾ ਵੀ ਗ੍ਰੰਥੀ ਸਿੰਘ ਵਾਰ ਵਾਰ ਕਹਿੰਦਾ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਉਹਦਾ ਭਾਵ ਹੁੰਦਾ ਵੀ ਕਿਸੇ ਵੀ ਢੰਗ ਦੇ ਨਾਲ ਇਹ ਮਨ ਗੁਰੂ ਕੀ ਹਜ਼ੂਰੀ ਵਿੱਚ ਆ ਜਾਏ ਅਤੇ ਗੱਲ ਬਣ ਜਾਏ। ਇਸ ਕਰਕੇ ਕਹੀਦਾ ਵੀ ਗੁਰਮੁਖੋ ਸਾਰੇ ਜਣੇ ਇਕਾਗਰ ਹੋ ਕੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ, ਘਰ ਦੂਜਾ ਮੋਰੀ ਰੁਣ ਚੁਣ ਲਾਇਆ।
ਜਦੋਂ ਵੀ ਗੁਰਮੁਖੋ ਪੜ੍ਹਨਾ ਨਾ, ਮੈਂ ਤਕਰੀਬਨ ਜਦੋਂ ਮੇਰੀ ਡਿਊਟੀ ਹੁੰਦੀ ਬੇਨਤੀ ਕਰਦਾ ਰਹਿੰਦਾ, ਥੋੜਾ ਪੜ੍ਹੋ ਬਹੁਤਾ ਪੜ੍ਹੋ ਪਰ ਕੰਸੈਂਟਰੇਟ ਹੋ ਕੇ ਪੜ੍ਹੋ, ਇਕਾਗਰ ਚਿੱਤ ਹੋ ਕੇ। ਆਹ ਲਫ਼ਜ਼ ਪੜ੍ਹਿਆ ਮੋਰੀ, ਇਹਦਾ ਉਚਾਰਨ ਕਰਨਾ ਮੋਰੀ ਬਿੰਦੀ ਲਾ ਕੇ, ਕੀ ਫਰਕ ਪੈ ਜਾਏਗਾ? ਮੋਰੀ ਦਾ ਭਾਵ ਮੇਰੀ, ਅਤੇ ਮੋਰੀ ਦਾ ਅਰਥ ਹੈ ਮੋਰਾਂ, ਜਿਹੜੇ ਆ ਮੋਰ ਜਿਹਨੂੰ ਆਪਾਂ ਪੀਕੌਕ ਕਹਿ ਕੇ ਦਿੰਦੇ ਹਾਂ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਬੱਦਲਾਂ ਨੂੰ ਵੇਖ ਕਰਕੇ ਅਤੇ ਮੋਰ ਪਹਿਲਾਂ ਪਾਉਂਦੇ ਨੇ, ਇਸੇ ਤਰ੍ਹਾਂ ਬੋਲਦੇ ਹਨ, ਇਸੇ ਪ੍ਰਕਾਰ ਇਹ ਮਨੁੱਖਾ ਜਨਮ ਇੱਕ ਸਾਉਣ ਦਾ ਮਹੀਨਾ ਹੈ। ਔਰ ਇਹਨਾਂ ਸਾਡੀਆਂ ਇੰਦਰੀਆਂ ਰੂਪੀ ਮੋਰਾਂ ਨੇ ਭਾਵ ਕੰਨਾਂ ਨਾਲ ਸੁਣਨਾ, ਜਵਾਨ ਨਾਲ ਬੋਲਣਾ, ਇਹ ਸਾਡਾ ਆਮ ਸਾਡਾ ਸਾਰਿਆਂ ਦਾ ਇੱਕ ਸਾਂਝਾ ਜਿਹਾ ਵਿਸ਼ਾ ਹੈ। ਗਿਆਨੀ ਜੀ ਬਾਣੀ ਬੜੀ ਪੜੀ ਦੀ ਪਰ ਗੱਲ ਨਹੀਂ ਬਣਦੀ, ਇਹ ਆਮ ਸਵਾਲ ਹੈ ਤੁਹਾਡਾ ਸਾਰਿਆਂ ਦਾ। ਗੁਰਮੁਖੋ ਗੱਲ ਬਣਾਉਣ ਦਾ ਇੱਕੋ ਇੱਕ ਤਰੀਕਾ ਬੜਾ ਸੌਖਾ, ਬਾਣੀ ਥੋੜ੍ਹੀ ਪੜ੍ਹੋ ਅਤੇ ਬਾਣੀ ਬਹੁਤੀ ਪੜ੍ਹੋ, ਆਪ ਸੁਣੋ। ਆਪਾਂ ਪਰਾਲਾ ਕਰਦੇ ਵੀ ਦੂਜੇ ਸੁਣਨ, ਨਹੀਂ ਨਹੀਂ, ਇਹ ਨਹੀਂ ਵੀ ਦੂਜਿਆਂ ਨੇ ਸੁਣਨਾ ਦੀ ਮਾੜੀ ਗੱਲ, ਚੰਗੀ ਗੱਲ ਹੈ, ਲੇਕਿਨ ਉਹਨਾਂ ਦੇ ਸੁਣਦੇ ਨਾਲ ਅਸੀਂ ਆਪ ਵੀ ਸੁਣੀਏ, ਜਿਹਨੂੰ ਆਪਾਂ ਰੋਜ਼ ਪਾਠ ਕਰਦੇ। ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾਉ। ਨਾਲ ਗੁਰਦੇਵ ਨੇ ਕਿਹਾ ਤਾਂ ਗੁਰਮੁਖਾ ਜੇ ਪੀ ਤੇ ਗੱਲ ਬਣਾ ਇਹ ਕਰਨ ਲੱਗ ਪੈਣਾ ਤੇ ਤੈਨੂੰ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਮਿਲ ਜਾਏ। ਇਸੇ ਪ੍ਰਕਾਰ ਇੰਦਰੀਆਂ ਰੂਪੀ ਮੋਰਾਂ ਨੇ ਇਕਾਗਰ ਚਿੱਤ ਹੋ ਕਰਕੇ ਉਸ ਪਰਿਪੂਰਨ ਪਰਮਾਤਮਾ ਦੀ ਉਸਤੀ ਕੀਤੀ, ਕਿਉਂਕਿ ਇਹ ਮਨੁੱਖਾ ਜਨਮ ਸਾਉਣ ਦਾ ਮਹੀਨਾ ਹੈ।
ਭੈਣੇ ਸਾਵਣ ਆਇਆ,
ਭੈਣੇ ਦਾ ਭਾਵ ਹੁੰਦਾ ਹੈ ਜਿਵੇਂ ਆਪਾਂ ਇੱਕ ਦੂਜੇ ਨਾਲ 200 ਫੋੜਦੇ ਹਾਂ ਨਾ, ਇਹਦਾ ਅੰਤਰੀ ਵਰਤ ਸਾਡੇ ਬਜ਼ੁਰਗਾਂ ਵਿਦਵਾਨਾਂ ਨੇ ਕੀ ਕੀਤਾ ਹੈ, ਜਗਿਆਸੂ ਉਤਮ ਭਗਤੇ ਦੇ ਨਾਲ ਗੱਲ ਕਰ ਰਿਹਾ। ਜਗਿਆਸੂ ਦਾ ਅਰਥ ਹੁੰਦਾ ਹੈ, ਇਹਦੀਆਂ ਤਿੰਨ ਕੈਟਾਗਰੀਆਂ ਨੇ, ਉਤਮ ਮਧਮ ਤੇ ਕਨਿਸ਼ਠ। ਕਨਿਸ਼ਠ ਦਾ ਭਾਵ ਹੁੰਦਾ ਵੀ ਉਹਦੇ ਕੋਲ ਜਿੰਨੀਆਂ ਵੀ ਮਰਜ਼ੀ ਟੱਕਰਾਂ ਮਾਰੀ ਚੱਲੋ, ਉਹਨੇ ਅਸਰ ਨਹੀਂ ਕਰਨਾ। मैं आनंदपुर साहब एक बिना होले महले से गया, कोई 35 साल की गल है, 15-16 मेरे नाल गभरू गए, तो 15 मिनटां बाद कहन पी ज्ञानी जी इस पासे पकौड़े बड़े बने ने, गए असी होले महले ते, 20 मिनटां बाद कहन ज्ञानी जी इधर समोसे बड़े बने, तो मैं दुखी हो गया, मैं क्या भी गुमुख हो, यूं करो भी तुसी सारियां दी लिस्ट बना के ना ते शाम नूं मैनूं दे दिया जे, गए होले महले ते गिणदे पकौड़ियां दी दुकानां, गुरमुखो पकौड़े दुकान तों मिल जाणगे, दलेब दुकान तों खाधे जाणगे, जे गुरु कोल गए जे ते किते कलगीधर पातशाह दे चरणां नाल जुड़दे ते तुहाडा होला महला सफला हो जाए। जिहड़ी मसिया ते आउंदे आ ना इहदा भाव अनेरा है, किते गुरु नानक दे घर चाहिए ते गुरमुखो गुरबाणी दा चन उजे ते सानू अपना आप दिस पै, ਇਹ ਨਹੀਂ ਵੀ ਕੱਲਾ ਆਏ ਤੇ ਗੇੜਾ ਕੱਢ ਗਏ। ਹਰ ਗੱਲ ਦਾ ਅੰਤਰੀ ਭਾਵ ਹੈ। ਸੌਣ ਦਾ ਆਪਾਂ ਪੜ੍ਹਦੇ ਹਾਂ, ਸੰਗਰਾਂਦ ਵਾਲੇ ਦਿਨ ਪੜ੍ਹਿਆ ਨਾ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਮਨ ਤਾਂ ਰੱਤਾ ਸੱਚ ਰੰਗ, ਇੱਕੋ ਨਾਮਧਾਰ। ਜਿਨ੍ਹਾਂ ਨੂੰ ਕੇਵਲ ਤੇ ਕੇਵਲ ਨਾਮ ਦਾ ਆਸਰਾ ਨਾ, ਇਹ ਸੌਣ ਦਾ ਮਹੀਨਾ ਉਹਨਾਂ ਵਾਸਤੇ ਸਫਲਾ ਹੈ। ਤੇ ਜੇ ਆਪਾਂ ਆਖਿਆ ਨਹੀਂ ਵੀ ਅੱਜ ਮਾਲ ਪੂੜੇ ਬਣੇ ਤੇ ਗਿਆਨੀ ਦੀ ਸ਼ਕਲ ਹੋ, ਇਹ ਸੌਣ ਦਾ ਮਹੀਨਾ ਨਹੀਂ ਜੇ ਸਫਲਾ ਹੋਣਾ, ਇਹ ਤਾਂ ਖਾਧਾ ਤੇ ਗਲੋਂ ਲੈ ਗਿਆ। ਜੇ ਚਰਨ ਕਮਲਾਂ ਨਾਲ ਪਿਆਰ ਕਰੇਗਾ ਤਾਂ ਬਾਤ ਬਣੇਗੀ। ਉਤਮ ਭਗਤਾ ਮਦਨ ਭਗਤੇ ਨੂੰ ਕਹਿ ਰਿਹਾ ਵੀ ਭੈਣ, ਮਨੁੱਖਾ ਜਨਮ ਆਇਆ ਤੇ ਇਸ ਪਰਿਪੂਰਨ ਪ੍ਰਮਾਤਮਾ ਨਾਲ ਮਿਲਣ ਦਾ ਯਤਨ ਕਰ। ਮੈਂ ਬੇਨਤੀ ਕਰਨ ਲੱਗਾ, ਸਰਹਿ ਚੱਲੀ ਸੀ, ਕਨਿਸ਼ਠਾ ਭਾਵਨ ਦਾ ਵੀ ਜੀਹਦੇ ਤੇ ਭੋਰਾ ਜਿੰਨਾ ਅਸਰ ਨਾ ਹੋਵੇ ਉਹਨੂੰ ਕਹਿੰਦੇ ਕਨਿਸ਼ਠ ਭਗਤਾ। ਮਦਮ ਦਾ ਭਾਵ ਹੁੰਦਾ ਹੈ ਜਿਹਨੂੰ ਪੂਰੀ ਜਾਣਕਾਰੀ ਨਹੀਂ, ਲੇਕਿਨ ਉਹਦੇ ਮਨ ਦੀ ਲਾਲਸਾ ਵੀ ਮੈਂ ਕੁਝ ਨਾ ਕੁਝ ਜਾਣ ਲਵਾਂ। ਤੇ ਉਤਮ ਦਾ ਭਾਵ ਹੁੰਦਾ ਹੈ ਜਿਸ ਗੁਰੂ ਕੇ ਲਾਲ ਨੇ ਜਾਣ ਲਿਆ ਨਾ, ਉਹ ਦੂਜਿਆਂ ਦੇ ਨਾਲ ਪਿਆਰ ਦੇ ਨਾਲ ਗੁਰਮਤਿ ਦੀ ਸਾਂਝ ਕਰਦਾ। ਇਸ ਕਰਕੇ ਭਾਈ ਇਹ ਮਨੁੱਖਾ ਜਨਮ ਹੈ ਸੌਣ ਦਾ ਮਹੀਨਾ, ਔਰ ਇਹਦੇ ਵਿੱਚ ਆਪਾਂ ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਕਰਨੀ ਹੈ, ਇਹ ਰੁਣ ਚੁਣ ਲਾਉਣੀ ਹੈ।
ਤੇਰੇ ਮੁੰਦ ਕਟਾਰੇ ਜੇ ਵੜਾ,
ਇਹ ਗੁਰਮੁਖੋ ਆਪਾਂ ਆਮ ਪੰਜਾਬੀ ਹਾਂ ਤੇ ਆਪਣੀ ਆਮ ਬੋਲੀ ਚ ਇੱਕ ਲਫ਼ਜ਼ ਹੈ, ਗੁਰਮੁਖਾ ਪਰਾਂ ਬੈਠਾ ਹੈ, ਲਾ ਗਿਆ ਆਪਾਂ ਰੁਣ ਚੁਣ ਕਰ ਲਈਏ, ਇਹ ਪੰਜਾਬੀ ਦਾ ਲਫ਼ਜ਼ ਆਮ ਆਪਾਂ ਬੋਲਦੇ ਜਿਹੜੀ ਸਾਡੀ ਸਪਸ਼ਟ ਪੰਜਾਬੀ। ਇਸੇ ਪ੍ਰਕਾਰ ਤੇਰੇ ਮੁੰਦ ਕਟਾਰੇ ਜੇਵੜਾ ਤੇ ਲੋਭੀ ਲੋਭ ਨਿਭਾਇਆ, ਉਸ ਪਰਿਪੂਰਨ ਪਰਮਾਤਮਾ ਨੂੰ ਸੰਬੋਧਨ ਕਰਕੇ ਆਖਿਆ। ਜੇਵੜਾ ਦਾ ਤੁਸੀਂ ਸ਼ਹਿਰੀ ਲੋਕ ਤੁਹਾਨੂੰ ਨਹੀਂ ਪਤਾ ਹੋਣਾ, ਪਿੰਡਾਂ ਦੇ ਵਿੱਚ ਜਿਹੜਾ ਮਜ਼ਬੂਤ ਰਸਤਾ ਅਸੀਂ ਉਹਨੂੰ ਪੰਜਾਬੀ ਜੋੜਾ ਕਹਿੰਦੇ ਹਾਂ, ਕਈਆਂ ਪਿੰਡਾਂ 'ਚ ਉਹਨੂੰ ਜੇਵੜਾ ਵੀ ਬੋਲਿਆ ਜਾਂਦਾ, ਪਰ ਵੈਸੇ ਮੁੱਖ ਲਫ਼ਜ਼ ਹੈ ਜੋੜਾ, ਉਹ ਮਜ਼ਬੂਤ ਰਸਾ ਜਿਹਦੇ ਦੇ ਨਾਲ ਅਸੀਂ ਦੂਜੇ ਨੂੰ ਬੰਨ ਸਕੀਏ। ਇਸੇ ਪ੍ਰਕਾਰ ਇਹ ਪਰਿਪੂਰਨ ਪਰਮਾਤਮਾ ਜਿਹੜਾ ਤੂੰ ਸਾਡੇ ਵੱਲ ਝਾਕਣਾ ਨਾ, ਇਹ ਜੋੜੇ ਵਰਗਾ ਜਿਹਦੇ ਵੱਲ ਤੂੰ ਝਾਕ ਲੈ, ਉਹ ਮੁੜ ਕੇ ਕਿਤੇ ਜਾਣ ਜੋਗਾ ਨਹੀਂ ਰਹਿੰਦਾ। ਜਿਹੜਾ ਭਾਈ ਸਾਲੂ ਜੀ ਹੋਏ ਨੇ ਨਾ, ਜਿਨ੍ਹਾਂ ਦੀ ਜਗ੍ਹਾ ਮਜੀਠੇ ਵੀ ਬਣੀ ਹੈ, ਗੁਰਮੁਖ ਇਹਨਾਂ ਦਾ ਨਗਰ ਕਾਂਗੜ ਸੀ, ਕਾਂਗੜ ਦੋ ਨੇ, ਇੱਕ ਦੀਨਾ ਕਾਂਗੜ ਤੇ ਦੂਜਾ ਕਾਂਗੜ ਹੈ। ਇਹ ਸਖੀ ਸਰਬ ਦੇ ਉਪਾਜਕ ਸਨ, ਤੇ ਜਿਵੇਂ ਆਪਾਂ ਕਹਿੰਦੇ ਵੀ ਫਲਾਣੇ ਥਾਂ ਤੇ ਚੱਲੇ ਤੇ ਚਲੋ ਗੇੜਾ ਮਾਰ ਚੱਲੀਏ, ਭਾਈ ਸਾਲੋ ਜੀ ਆਪਣੇ ਉਹ ਸਖੀ ਸਰਬਰ ਦੀ ਜਿਹੜੀ ਜਗ੍ਹਾ ਹੈ ਪਾਕਿਸਤਾਨ ਚ ਨਗਾਇਆ, ਉਸ ਪਾਸੇ ਵੱਲ ਜਾ ਰਹੇ ਸਨ ਤੇ ਕੁਦਰਤੀ ਤੌਰ ਤੇ ਕਹਿਣ ਲੱਗੇ ਵੀ ਗੁਰੂ ਰਾਮਦਾਸ ਪਾਤਸ਼ਾਹ ਦਰਸ਼ਨ ਨਾ ਕਰ ਚੱਲੀਏ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਵਾਲੇ ਪਾਸੇ ਆਣ ਕੇ ਮੱਥਾ ਟੇਕਿਆ ਨਾ, ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਸਾਲੋ ਕਿਤੇ ਲੇਟ ਨਾ ਹੋ ਜਾਈ, ਜਾ। ਕਹਿਣ ਲੱਗਾ ਜੀ ਕਿੱਥੇ ਜਾਵਾਂ, ਹੁਣ ਤਾਂ ਤੂੰ ਜਾਣ ਜੋਗਾ ਛੱਡਿਆ ਹੀ ਨਹੀਂ, ਹੁਣ ਮੈਂ ਕਿੱਥੇ ਜਾਵਾਂ, ਤੂੰ ਮੈਨੂੰ ਜਾਣ ਜੋਗਾ ਛੱਡਿਆ ਹੀ ਨਹੀਂ। ਤੇ ਗੁਰਮੁਖੋ ਇਹੋ ਜਿਹਾ ਗੁਰੂ ਕੀ ਰਹਿਮਤ ਉਹਦੇ ਤੇ ਹੋਈ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਉਹਨੂੰ ਵਰ ਦਿੱਤਾ, ਭਾਈ ਸਾਲੋ ਕੋਤਵਾਲ ਬੁਰੇ ਭਲੇ ਦੀ ਕਰੇ ਸੰਭਾਲ, ਇਹੋ ਜਿਹਾ ਮਾਣ ਉਸ ਗੁਰੂ ਕੇ ਲਾਲ ਭਾਈ ਸਾਲੂ ਨੂੰ ਮਿਲਿਆ ਜਿਹੜਾ ਪਹਿਲਾਂ ਆ ਭੂਤਾਂ ਵਾਲੇ ਬਾਬੇ ਨੂੰ ਮੰਨਦਾ ਸੀ ਜਿਹੜਾ ਸਖੀ ਸਰਵਰ ਹੈ। ਭਾਵ ਗੁਰੂ ਨੇ ਇਹੋ ਜਿਹੀ ਨਿਗਾਹ ਭਰ ਕੇ ਵੇਖਿਆ, ਇਹਦਾ ਅਰਥ ਹੈ ਤੇਰੇ ਮੁੱਧ ਕਟਾਰੇ ਜੀਵੜਾ, ਜਿਹੜੇ ਤੇਰੀ ਵੇਖਣ ਦਾ ਢੰਗ ਹੈ ਨਾ ਉਹ ਜੋੜੇ ਵਰਗਾ ਜਿਹਦੇ ਵੱਲ ਵੇਖ ਲੈ ਮੁੜ ਕੇ ਜਾ ਨਹੀਂ ਸਕਦਾ, ਜਿਹਨੂੰ ਆਪਾਂ ਕਹਿੰਦੇ ਕਿਰਪਾ ਕਟਾਖ ਅਵਲੋਕਨ ਕੀਨੋ, ਤਨਾਸੀ ਦਾਗ ਦਾ ਸ਼ਬਦ ਹੈ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਦਾਰਿਓ, ਤੈਨ ਲੋਭੀ ਲੋਭ ਲਭਾਇਆ, ਜਿਹਨੇ ਤੈਨੂੰ ਵੇਖ ਲਿਆ ਨਾ ਉਹ ਲਭਾਏਮਾਨ ਹੋ ਗਿਆ, ਕਿਤੇ ਜਾਣ ਜੋਗਾ ਰਿਹਾ ਨਹੀਂ।
ਦਰਸ਼ਨ ਵਿਟਹੋ ਖੰਨੀਆਂ ਵੰਨਾ,
ਵਿਟੋ ਤੋਂ ਭਾਵ ਤੋਂ ਮੈਂ ਤੇਰੇ ਦਰਸ਼ਨ ਤੋਂ ਸਦਕੇ ਜਾਵਾਂ। ਆਪਾਂ ਰੋਜ਼ ਪਾਠ ਕਰਦੇ ਹਾਂ, ਹੁਣੇ ਗੁਰਮੁਖਾਂ ਨੇ ਕੀਤਾ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟ ਗਏ, ਤੇਰੇ ਦਿਦਾਰ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਲੈ ਜਾਂਦੀ ਹੈ। ਹੇ ਮੇਰੇ ਸਤਿਗੁਰੂ, ਹੇ ਮੇਰੇ ਵਾਹਿਗੁਰੂ, ਮੈਂ ਤੇਰੇ ਦਰਸ਼ਨ ਤੋਂ ਭੋਰਾ ਭੋਰਾ ਆਪਣੇ ਆਪ ਖੰਨੀਆਂ ਦਾ ਭਾਵਨਾ ਭੋਰਾ ਭੋਰਾ ਕਰਨਾ। ਇਹ ਜਿਵੇਂ ਰੋਟੀ ਦੇ ਚਾਰ ਹਿੱਸੇ ਹੁੰਦੇ ਨੇ ਨਾ, ਰੋਟੀ ਦੇ ਚੌਥੇ ਹਿੱਸੇ ਨੂੰ ਆਪਾਂ ਕਹਿੰਦੇ ਖੰਨੀ। ਜਿਵੇਂ ਸਾਡੇ ਇਤਿਹਾਸ ਵਿੱਚ, ਅੱਜ ਦਾ ਟੌਪਿਕ ਨਹੀਂ ਕਿਉਂਕਿ ਕੰਮ ਲੰਮਾ ਹੋ ਜਾਏਗਾ, ਪੱਟੀ ਦੀ ਜੇਲ੍ਹ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੂੰ ਸਵਾ ਮਣ ਦਾਣੇ ਮਿਲਦੇ ਅਤੇ ਇੱਕ ਚੌਥਾ ਹਿੱਸਾ ਰੋਟੀ ਦਾ ਮਿਲਦਾ, ਇਹ ਇਤਿਹਾਸ ਹੈ। ਪੱਟੀ ਦੀ ਜੇਲ੍ਹ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੂੰ ਚਾਰ ਨੂੰ ਇੱਕ ਰੋਟੀ ਮਿਲਦੀ, ਪਾਣੀ ਦਾ ਪਿਆਲਾ ਮਿਲਦਾ, ਸਵਾ ਮਣ ਦਾਣੇ ਮਿਲਦੇ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪਤਾ ਨਹੀਂ ਦੋ ਤਰ੍ਹਾਂ ਦੇ ਮਣ ਸੁਣਦੇ, ਕੱਚਾ ਮਣ ਅਤੇ ਪੱਕਾ ਮਣ। ਜਿਹੜਾ ਕੱਚਾ ਮਣ ਹੈ ਨਾ ਉਹ 16 ਸਿਰ ਦਾ ਹੁੰਦਾ, ਪੱਕਾ 40 ਸਿਰ ਦਾ ਹੁੰਦਾ। ਉਹਨਾਂ ਬੀਬੀਆਂ ਨੂੰ ਇਹ ਮਿਲਣਾ, ਆਪਾਂ ਤਾਂ ਗੁਰਮੁਖੋਂ ਦਾ ਮਾਰਦੇ ਵੀ ਮੈਂ ਇਕੱਲਾ ਖਾ ਜਾ, ਰਾਊਂਡ ਤੇ ਖੜੇ ਹੋ ਜਾਂਦੇ ਨੇ। ਬਜ਼ੁਰਗ ਮਾਂ ਨੇ ਕਹਿਣਾ ਨੀ ਧੀਏ ਰਾਣੀਏ ਤੇਰੇ ਕੋਲ ਨਿੱਕਾ ਜਿਹਾ ਬੱਚਾ, ਮੇਰੀ ਖੰਨੀ ਤੂੰ ਖਾ ਲਾ, ਤੈਨੂੰ ਭੋਰਾ ਦੁੱਧ ਆ ਜਾਏਗਾ। ਨਾਲ ਉਹਨਾਂ ਬੀਬੀਆਂ ਦੇ ਬੱਚੇ ਸਨ ਜਿਹੜੀ ਨੌਜਵਾਨਾਂ ਸਨ। ਜਿਹੜੀ ਨੌਜਵਾਨ ਬੀਬੀ ਹੈ ਨਾ ਉਹਨੇ ਕਹਿਣਾ, ਬੇਬੇ ਜਾ ਮੇਰਾ ਸਰੀਰ ਕੰਮ ਕਰਦਾ ਹੈ, ਤੇਰੀ ਜਵਾਨ ਨਹੀਂ ਮੁੜਦੀ, ਤੂੰ ਖਾ ਲਾ। ਆਪਾਂ ਤਾਂ ਹੁਣ ਕਹਿੰਦੇ ਵੀ ਇਕੱਲਾ ਮੈਂ ਖਾ ਜਾ, ਇਹ ਸਾਡਾ ਮੁੱਢ ਹੈ। ਉਹ ਕਹਿੰਦੀ ਤੂੰ ਖਾ ਲਾ, ਉਹ ਕਹਿੰਦੀ ਤੂੰ ਖਾ ਲਾ, ਤੇ ਮੁੜ ਕੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਉਹਨਾਂ ਬੀਬੀਆਂ ਦੇ ਗਲਾਂ ਚ ਪਾਏ ਹਾਰ, ਤੇ ਕਹਿੰਦੀਆਂ ਬਾਜਾਂ ਵਾਲਿਆ ਤੇ ਤੂੰ ਸਦਕੇ ਜਾਵਾਂ। ਵੇਖੋ ਪਹਿਲਾਂ ਖਾਣ ਲਈ ਕੱਖ ਕੱਖ ਨਹੀਂ ਮਿਲਿਆ, ਪਤੀ ਸ਼ਹੀਦ ਹੋ ਗਿਆ ਤੇ ਪੁੱਤ ਦੇ ਟੋਟੇ ਕਰਕੇ ਗਲ ਚ ਪਾਏ ਨੇ, ਤੇ ਕਹਿੰਦੀਆਂ ਬਾਜਾਂ ਵਾਲਿਆ ਜਿਹੋ ਜਿਹਾ ਸਾਡੇ ਤੇ ਖੁਸ਼ ਹੋਇਆ ਸਾਰਿਆਂ ਤੇ ਹੋਵੀ। ਤੇ ਦੁਸ਼ਟਾਂ ਨੇ ਸਵਾਲ ਕੀਤਾ, ਅਜੇ ਕਸਰ ਰਹਿ ਗਈ? ਕਹਿੰਦੀ ਕੜਮਿਓ, ਅੱਗੇ ਸ਼ਹੀਦ ਦੀਆਂ ਪਤਨੀਆਂ ਸਾਂ, ਹੁਣ ਸਾਡਾ ਪੁੱਤ ਵੀ ਸ਼ਹੀਦ ਹੋ ਗਿਆ ਤੇ ਮੇਰਾ ਪੁੱਤ ਵੀ ਸਫਲਾ ਹੋ ਗਿਆ ਤੇ ਮੈਂ ਵੀ ਸਫਲੀ ਹੋ ਗਈ। ਔਰ ਸਾਡੇ ਬਜ਼ੁਰਗ ਅਰਦਾਸ ਕਰਦੇ ਸਨ, ਜਿੰਨਾ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਪੱਟੀ ਦੀ ਜੇਲ੍ਹ ਵਿੱਚ ਸਵਾ ਪੱਟੀ ਤੇ ਲਾਹੌਰ ਦੀ ਜੇਲ੍ਹ ਵਿੱਚ ਸਵਾ ਸਵਾ ਮਣ ਦੇ ਪੀਸਣੇ ਪੀਸੇ, ਤਿੰਨਾਂ ਬੀਬੀਆਂ ਭੈਣਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਤੇ ਜਦੋਂ ਮੈਂ ਪੜ੍ਹਦਾ ਨਾ ਤੇ ਮੈਂ ਕਿਹਨਾਂ ਬਾਜਾਂ ਵਾਲਿਆ ਸਾਨੂੰ ਕਿਹੋ ਜਿਹਾ ਸਮਾਂ ਵਿਖਾਇਆ ਈ, ਜਿਨ੍ਹਾਂ ਨੇ ਧਰਮ ਵਾਸਤੇ ਪੁੱਤ ਵਾਰ ਦਿੱਤੇ, ਪਤੀ ਵਾਰ ਦਿੱਤੇ, ਤੇ ਅੱਜ ਦੀਆਂ ਮਾਡਰਨ ਬੀਬੀਆਂ ਨੇ ਬਰਵੱਟੇ ਤੇ ਆਪਣੇ ਵਾਲ ਵੀ ਵਾਰ ਦਿੱਤੇ, ਇਹਨੇ ਨਾ ਪੁੱਟ ਪੁੱਟ ਕੇ ਜੜ੍ਹਾਂ ਪੁੱਟ ਦਿੱਤੀਆਂ ਈ, ਬੇੜਾ ਗਰਕ ਕਰ ਦਿੱਤਾ ਈ, ਪੀੜ ਹੁੰਦਾ ਮੈਨੂੰ। ਗਿਆਨੀ ਜੀ ਕਥਾ ਭੁੱਲ ਗਏ, ਮੈਨੂੰ ਭੁੱਲਦਾ ਨੀ ਗੁਰਸਿੱਖੋ ਮੇਰੀ ਉਹ ਧੀਓ ਭੈਣੋ, ਕੇਸ ਇੰਨੇ ਇੰਪੋਰਟੈਂਟ ਨੇ ਕਿ ਬਾਜਾਂ ਵਾਲੇ ਨੇ ਕਸ਼ਹਿਰਾ ਗੜ ਤਖ਼ਤ ਨਹੀਂ ਬਣਾਇਆ, ਕੰਗਾਗੜ ਤਖ਼ਤ ਨਹੀਂ ਬਣਾਇਆ, ਕਿਰਪਾਨਗੜ ਤਖ਼ਤ ਨਹੀਂ ਬਣਾਇਆ, ਬਣਾਇਆ ਕੇਸਗੜ ਤਖ਼ਤ, ਕੇਸ ਇੰਨੇ ਇੰਪੋਰਟੈਂਟ ਨੇ। ਤੇ ਤੁਸੀਂ ਕਹਿਣਾ ਵੀ ਗਿਆਨੀ ਫਿਰ ਭੌਂ ਚੋਂ ਕੇ ਵੀ ਤਿਆਰੀ ਨਹੀਂ ਕਰਕੇ ਆਇਆ। ਮੈਂ ਇੱਕ ਵਿਜੇ ਮੁਕਤ ਗ੍ਰੰਥ ਪੜ੍ਹਿਆ ਕਈ ਸਾਲ ਪਹਿਲਾਂ ਤੇ ਮੈਨੂੰ ਚੇਤੇ ਹੈ, ਉਹਦੇ ਚ ਲਿਖਿਆ ਵੀ ਜਿਹੜਾ ਮਾਈ ਭਾਈ ਰੋਮਾਂ ਦੀ ਬਿਦਵੀ ਨਹੀਂ ਕਰਦਾ, ਭਾਵੇਂ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੈ, ਦੁਨੀਆਂ ਦੀ ਕੋਈ ਰੂਹ ਉਹਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ, ਇੰਨੀ ਤਾਕਤ ਕੇਸਾਂ ਦੇ ਵਿੱਚ। ਇੱਥੇ ਹਿੰਦੂ ਸਿੱਖ ਦੀ ਗੱਲ ਨਹੀਂ, ਭਾਵੇਂ ਕਿਸੇ ਵੀ ਕੌਮ ਦਾ ਹੈ, ਜਿਹੜਾ ਰੋਮਾਂ ਦੀ ਬੇਦਬੀ ਨਹੀਂ ਕਰਦਾ ਉਹਦੇ ਅੰਦਰ ਕਿਸੇ ਪ੍ਰਕਾਰ ਦੀ ਗੰਦੀ ਰੂਹ ਵੜ ਨਹੀਂ ਸਕਦੀ। ਇਸੇ ਕਾਰਨ ਕਰਕੇ ਜਿੰਨੇ ਵੀ ਪੁਰਾਤਨ ਮਹਾਂਪੁਰਸ਼ ਹੋਏ ਨੇ, ਭਾਵੇਂ ਉਹ ਕੋਈ ਵੀ ਨੇ, ਉਹ ਸਾਰੇ ਕੇਸਾਧਾਰੀ ਸਨ। ਇਹ ਸੁਭਾਵਕ ਗੱਲ ਆ ਗਈ। ਹੇ ਮੇਰੇ ਵਾਹਿਗੁਰੂ, ਹੇ ਮੇਰੇ ਸਤਿਗੁਰੂ, ਮੈਂ ਤੇਰੇ ਦਰਸ਼ਨ ਤੋਂ ਸਦਕੇ ਜਾਣਾ, ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ,
ਤੇਰੇ ਨਾਮ ਵਿਟਹੋਂ ਕੁਰਬਾਨ,
ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ ਜੀ।
ਜਾ ਤੂੰ ਤਾਂ ਮੈਂ ਮਾਣ ਕੀਆ ਹੈ,
ਮਹਾਰਾਜ ਤੂੰ ਹੈ ਨਾ, ਤੇ ਫਿਰ ਮੇਰੇ ਅੰਦਰ ਅਹੰਕਾਰ ਕਾਹਦਾ। ਗੁਰਮੁਖੋ ਮਾਣ ਦੋ ਤਰ੍ਹਾਂ ਦਾ ਹੁੰਦਾ ਹੈ, ਸਾਨੂੰ ਪੜਾਇਆ ਮਹਾਂਪੁਰਸ਼ਾਂ ਨੇ, ਜਿਹੜੀ ਹੰਕਾਰ ਹੈ ਨਾ ਇਹ ਦੋ ਤਰ੍ਹਾਂ ਦਾ ਹੁੰਦਾ, ਤੇ ਇੱਕ ਅਹੰਕਾਰ ਚੰਗਾ ਹੁੰਦਾ ਤੇ ਇੱਕ ਮਾੜਾ ਹੁੰਦਾ। ਇਹਨੂੰ ਕਹਿੰਦੇ ਸ਼ੁੱਧ ਹੋਵੇ, ਮੈਂ ਗਿਆਨੀ, ਮੈਂ ਧਿਆਨੀ, ਮੈਂ ਵਿਦਵਾਨ, ਇਹਨੂੰ ਕਹਿੰਦੇ ਮੈਲੀ ਹੋਵੇ, ਇਹ ਮਾੜੀ ਹੈ। ਲੇਕਿਨ ਮੈਂ ਗੁਰੂ ਕਾ ਸਿੱਖ ਹਾਂ, ਮੈਨੂੰ ਵਿਸ਼ਵਾਸ ਹੈ ਕਿ ਬਾਜਾਂ ਵਾਲਾ ਮੈਨੂੰ ਨਰਕਾਂ 'ਚ ਨਹੀਂ ਜਾਣ ਦੇਵੇਗਾ। ਇਹਨੂੰ ਕਹਿੰਦੇ ਨੇ ਸ਼ੁੱਧ ਹੋਵੇ, ਗੁਰੂ 'ਤੇ ਮਾਣ। ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਦਾ, ਮੈਂ 84 ਦੇ ਗੇੜੇ 'ਚ ਨਹੀਂ ਆਉਣਾ, ਕਿਉਂਕਿ ਮੇਰਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੱਬ। ਇਹਨੂੰ ਕਹਿੰਦੇ ਨੇ ਸ਼ੁੱਧ ਹੋਮੇ। ਉਹਦਾ ਇਸ ਪੰਕਤੀ ਦਾ ਭਾਵ ਹੈ, ਜਾਂ ਤੂੰ ਤਾਂ ਮੈਂ ਮਾਣ ਕੀ ਆ, ਜੇ ਤੂੰ ਮੇਰੇ ਵੱਲ ਹੈ ਨਾ ਤੇ ਫਿਰ ਮੈਨੂੰ ਆਪਣਾ ਮਾੜਾ ਮਾਣ ਕਾਹਦਾ, ਮੈਨੂੰ ਤੇਰੇ ਤੇ ਮਾਣ ਹੈ।
ਤੁਦ ਬਿਨ ਕਿਹਾ ਮੇਰਾ ਮਾਣੋ,
ਪਾਤਸ਼ਾਹ ਸੀ ਤੇਰੇ ਤੇ ਮਾਣ ਕਰਦਾ ਵੀ ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਿੱਖ ਹਾਂ, ਮੇਰਾ ਵਾਲ ਵਿੰਗਾ ਨਹੀਂ ਹੋਣਾ, ਕਰਤਾ ਪੁਰਖ ਲੋਆ ਵਾਲ ਨਾ ਵਿੰਗਾ ਹੋਆ,
ਚੂੜਾ ਭੰਨ ਪਲੰਘ ਸਿਉ ਮੁੰਦੇ।
ਮੈਂ ਬੇਨਤੀ ਕੀਤੀ ਕਿ ਇਹ ਰੂਪਕ ਅਲੰਕਾਰ ਹੈ, ਇੱਥੇ ਚੂੜੀਆਂ ਪਾਉਣ ਦਾ ਮਤਲਬ ਨਹੀਂ। ਗੁਰੂ ਪਾਤਸ਼ਾਹ ਸਾਨੂੰ ਅੰਤਰੀਵ ਸਮਝਾ ਰਹੇ ਨੇ, ਇਹਦੀ ਵਿਆਖਿਆ ਸ਼੍ਰੀ ਰਾਗ ਵਿੱਚ ਇੱਕ ਸ਼ਬਦ ਆਉਂਦਾ ਹੈ, ਸਾਡੀਆਂ ਧੀਆਂ ਭੈਣਾਂ ਬੀਬੀਆਂ ਬਨਸਪਾਨੇ ਗਹਿਣੇ ਪਾਉਂਦੀਆਂ ਨੇ, ਅਤੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਇੱਕ ਰੂਪਕ ਅਲੰਕਾਰ ਆਚਾਰਿਆ ਸ਼੍ਰੀ ਰਾਗ ਵਿੱਚ। ਕਹਿੰਦੇ ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ। ਮਨ ਨੂੰ ਮੋਤੀ ਬਣਾਉਣਾ ਅਤੇ ਜਿਹੜਾ ਅਭਿਆਸ ਕਰਨਾ, ਇਹ ਸੂਤ ਪਾਉਣਾ ਉਹਦੇ 'ਚ। ਪੁਰਾਣੇ ਜ਼ਮਾਨੇ 'ਚ ਅਸੀਂ ਵੇਖਿਆ ਕੈਂਠੇ ਪਾਉਂਦੇ ਹੁੰਦੇ ਸਨ, ਕਈਆਂ ਨੇ ਗਲਚ ਤਵੀਤ ਪਾਉਣੇ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ ਤਾਂ ਰਾਵੇ ਲਾਲ ਪਿਆਰੀ। ਕਿਸੇ ਨੂੰ ਮੁਆਫ ਕਰ ਦੇਣਾ ਇਹ ਸ਼ਿੰਗਾਰ ਕਰਨਾ ਤਾਂ ਰਾਵੇ ਲਾਲ ਪਿਆਰੀ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ ਤਾਂ ਰਾਵੇ ਲਾਲ ਪਿਆਰੀ। ਕਰ ਕਰ ਕਰਤਾ ਕੰਗਣ ਪਹਿਰੇ, ਦਮੋਦਰ ਦੰਤ ਲਈ। ਜੇ ਬੀਬੀਆਂ ਭੈਣਾਂ ਆਪਣੇ ਹੱਥਾਂ ਵਿੱਚ ਬੰਨ ਸੁਨੇ ਗਹਿਣੇ ਪਾਉਂਦੀਆਂ ਸਨ, ਚੂੜੀਆਂ ਵਗੈਰਾ, ਕਹਿੰਦੇ ਕਰਤਾਰ ਕਰਤਾਰ ਕਰਨਾ ਇਹ ਕੰਗਣ ਪਾਉਣਾ। ਕਰ ਕਰ ਕਰਤਾ ਕੰਗਣ ਪਹਿਰੇ, ਦਮੋਦਰ ਦੰਤ ਲਈ। ਦਮੋਦਰ ਦਾ ਭਾਵ ਹੁੰਦਾ ਪੁਰਾਣੇ ਜ਼ਮਾਨੇ 'ਚ ਪਾਨ ਚੂਪਣਾ, ਭਾਵ ਕੇ ਮੂੰਹ 'ਚੋਂ ਬਦਬੋ ਨਾ ਆਵੇ। ਇਸ ਪ੍ਰਕਾਰ ਦਮੋਦਰ ਤੋਂ ਭਾਵ, ਇਹ ਵੀ ਰੱਬ ਦਾ ਨਾਮ ਹੈ, ਦਮੋਦਰ ਦੰਤ ਲਈ। ਜਿਹੜਾ ਉਹ ਦਮੋਦਰ ਪਰਮਾਤਮਾ ਨੂੰ ਚੇਤੇ ਕਰਨੇ, ਇਹ ਦਾਤਨ ਕਰਨਾ ਕਰ। ਅੱਗੇ ਰੰਗੜੀ ਦਾਤਨ ਹੁੰਦੀ ਸੀ, ਹੁਣ ਤਾਂ ਪੇਸਟ ਕਰਦੇ ਨੇ, ਅਸੀਂ ਬਚਪਨ 'ਚ ਵੇਖੀ ਹੈ, ਆਹ ਨਾਰੀਅਲ ਦੀ ਦਾਤਨ ਲੈਣੀ, ਉਹਦਾ ਮੂੰਹ ਸਾਫ਼ ਹੋ ਜਾਂਦੇ। ਉਹਦਾ ਭਾਵ ਹੈ ਦਮੋਦਰ ਦੰਤ ਲਈ। ਧੀਰਜ ਧੜੀ ਬੰਧਾਵੇ ਕਾਮਣ, ਸਿਰਜੰਗ ਸੁਰਮਾ ਦੇਵੀ। ਧੀਰਜ ਧੜੀ, ਧੜੀ ਦਾ ਭਾਵ ਹੁੰਦਾ ਮੀਡੀਆਂ, ਅਤੇ ਮੈਂ ਕਹਿੰਦਾ ਬਾਬਾ ਹੁਣ ਅਰਥ ਕਰਨੇ ਔਖੇ ਨੇ, ਤੂੰ ਮੀਡੀਆਂ ਦੀ ਗੱਲ ਕਰਦਾ, ਮੈਂ ਸਿਰ ਤਾਂ ਵਾਲ ਨਹੀਂ ਲੱਭਦੇ, ਤਾਂ ਮੀਡੀਆਂ ਕਿੱਥੋਂ ਲੱਭਾਂਗੇ। ਅੱਗੇ ਬੀਬੀਆਂ ਭੈਣਾਂ ਮੀਡੀਆਂ ਕਰਦੀਆਂ ਸਨ। ਅਸੀਂ ਆਪਣੇ ਬਚਪਨ 'ਚ ਵੇਖਿਆ ਵੀ ਸਾਡੀਆਂ ਮਾਵਾਂ 'ਚ ਨਿੱਕੇ ਨਿੱਕੇ ਬੱਚੇ ਸਨ, ਅਤੇ ਬੱਚਿਆਂ ਦੀਆਂ ਮੀਡੀਆਂ ਕਰਦੀਆਂ ਸਨ ਵੀ ਮੇਰੇ ਪੁੱਤ ਦੇ ਕੇਸ ਲੰਮੇ ਹੋ ਜਾਣ। ਸਾਡੀਆਂ ਬੀਬੀਆਂ ਭੈਣਾਂ, ਮੈਂ ਬਾਣੀ ਦੀ ਗੱਲ ਕਰਿਆ ਜੀ ਨਾ, ਵੀ ਤੁਸੀਂ ਮੈਨੂੰ ਘੇਰ ਲਓ ਵੀ ਅੱਜ ਗਿਆਨੀ ਕਿੱਥੋਂ ਲਾਇਆ ਗੱਲਾਂ, ਇਹ ਕਿੱਥੇ ਲਿਖਿਆ ਮੀਡੀਆਂ। ਧੀਰਜ ਧੜੀ ਬੰਧਾਵੇ ਕਾਮਣ, ਸ੍ਰੀ ਰੰਗ ਸੁਰਮਾ ਦੇਈ। ਜਿਹੜਾ ਪਰਮਾਤਮਾ ਨਾਲ ਪ੍ਰੇਮ ਕਰਨਾ, ਇਹ ਅੱਖਾਂ 'ਚ ਸੁਰਮਾ ਪਾਉਣਾ, ਇਹ ਅੰਤਰੀਵ ਸ਼ਿੰਗਾਰ ਹਨ। ਉਹਦੇ ਮੁਤਾਬਕ ਇਹ ਪਾਤਸ਼ਾਹ ਨੇ ਕਿਹਾ, ਚੂੜਾ ਭੰਨ, ਜਿਹੜੀ ਦੁਨੀਆਦਾਰੀ ਦੇ ਇਹ ਤੂੰ ਚੂੜੇ ਪਾਏ ਨੇ ਨਾ, ਇਹਨੂੰ ਪਣਗੇ ਨਾਲ ਮਾਰ ਕੇ ਭੰਨ ਦੇ। ਜਿਹਨੂੰ ਬਾਬਾ ਜੀ ਬੁੱਲੇ ਸ਼ਾਹ ਨੇ ਆਖਿਆ, ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ ਵੀ, ਜੇ ਤੈਨੂੰ ਮਾੜਾ ਕਹਿੰਦਾ ਚਲੋ ਗੁਰਮੁਖੋ ਮਾੜਾ ਹੀ ਸੀ। ਇਸ ਪ੍ਰਕਾਰ ਇਹ ਚੂੜਾ ਭੰਨਣਾ ਹੈ।
ਸਣ ਬਾਹੀ ਸਣ ਬਾਹ,
ਕਹਿੰਦੇ ਸਮੇਤ ਬਾਹਾਂ ਦੇ ਜਿਹੜੀਆਂ ਉਹ ਬਾਹੀਆਂ ਨੇ ਮੰਜੇ ਦੀਆਂ, ਭੰਨਦੇ
ਇਤੇ ਵੇਸ ਕਰੇਂਦੀਏ ਮੁੰਦੇ।
ਜੇ ਇਹ ਜੀਵ ਰੂਪੀ ਇਸਤਰੀ ਇਸ ਪ੍ਰਕਾਰ ਦੇ ਇਹ ਲਿਬਾਸ ਕਰਦੀ ਹੈ,
ਸਹੋਰਾ ਤੂੰ ਅਵਰਾਹ,
ਉਹ ਪਰਿਪੂਰਨ ਪਰਮਾਤਮਾ ਹੋਰ ਦੇ ਨਾਲ ਪ੍ਰੇਮ ਕਰਦਾ, ਅਵਰਾਹ ਦਾ ਪਰ ਹੋਰਨਾਂ ਦੇ ਨਾਲ, ਸਹੁ ਦਾ ਪਤੀ ਰਾਤੋਂ ਰੰਗਿਆ ਹੋਇਆ।
ਨਾ ਮਣਿਆਰ ਨਾ ਚੂੜੀਆ,
ਨਾ ਇਹ ਚੂੜੀਆਂ ਰਹਿਣੀਆਂ ਤੇ ਨਾ ਚੂੜੀਆਂ ਦੇ ਮਾਲਕ ਨੂੰ ਆਪਾਂ ਕਹਿੰਦੇ ਮੁਨਿਆਰ। ਜਿਹੜਾ ਚੂੜੀਆਂ ਦਾ ਕੰਮ ਕਰਦੇ ਭਰਾ ਉਹਨੂੰ ਆਪਾਂ ਮੁਨਿਆਰੀ ਕਹਿੰਦੇ ਹਾਂ, ਜਿੱਥੇ ਸੋਨਾ ਹੁੰਦਾ ਉਹਨੂੰ ਸੁਨਿਆਰੀ ਕਹਿੰਦੇ ਹਾਂ। ਜਿੱਥੇ ਮਿੱਟੀ ਦਾ ਕੰਮ ਹੁੰਦਾ ਉਹਨੂੰ ਆਪਾਂ ਘੁਮਿਆਰ ਕਹਿ ਦਿੰਦੇ ਹਾਂ। ਇਸੇ ਪ੍ਰਕਾਰ ਇਹ ਚੂੜੀਆਂ ਆਦਿ ਦਾ ਕੰਮ ਕਰਨ ਵਾਲੇ ਨਾ ਚੂੜੀਆਂ ਰਹਿਣੀਆਂ ਨੇ ਤੇ ਨਾ ਚੂੜੀਆਂ ਵਾਲੇ ਰਹਿਣੇ ਹਨ। ਇਸ ਪ੍ਰਕਾਰ ਲੋਕਾਂ ਨੂੰ ਕਰਮ ਕਾਂਡ ਦੀਆਂ ਚੂੜੀਆਂ ਪਾਉਣ ਵਾਲੇ ਨਾ ਉਹ ਕਰਮ ਕਾਂਡ ਰਹੇਗਾ ਤੇ ਨਾ ਕਰਮ ਕਾਂਡ ਕਰਾਉਣ ਵਾਲੇ ਰਹਿਣਗੇ।
ਨਾਸੇ ਵੰਗੁੜੀਆ।
ਇਸੇ ਪ੍ਰਕਾਰ ਜਿਹੜੇ ਦੁਨੀਆਂਦਾਰੀ ਦੀਆਂ ਵੰਗਾਂ ਪਾਈਆਂ ਨੇ, ਕੀ ਕਰੀਏ ਗਿਆਨੀ ਜੀ, ਕਰਨ ਨੂੰ ਜੀਤਾਂ ਨਹੀਂ ਕਰਦਾ, ਪਰ ਦੁਨੀਆਂਦਾਰੀ ਕਰਨੀ ਪੈਂਦੀ ਹੈ। ਕਹਿੰਦੇ ਜਿਹੜੀ ਇਹ ਦੁਨੀਆਂਦਾਰੀ ਆ ਨਾ, ਇਹ ਵੀ ਨਹੀਂ ਰਹਿਣੀ।
ਜੋ ਸਹਿ ਕੰਠ ਨਾ ਲੱਗੀਆ।
ਸੋ ਜਿਵੇਂ ਆਪਾਂ ਕਿਸੇ ਦੇ ਗਲ ਵਿੱਚ ਬਾਹਾਂ ਪਾ ਕਰਕੇ ਲਾਡ ਕਰਦੇ ਹਾਂ ਨਾ, ਇਸੇ ਪ੍ਰਕਾਰ ਮਨ ਤੇ ਬੁੱਧ ਰੂਪੀ ਬਾਹਾਂ, ਯਾਦ ਰੱਖਣਾ ਅੰਤਰੀ ਵਰਥ ਇਹਦੇ ਨੇ, ਮਨ ਤੇ ਬੁੱਧ ਰੂਪੀ ਬਾਹਾਂ ਜੋ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਵੱਲ ਨਹੀਂ ਲੱਗਦੀਆਂ। ਮਨ ਦਾ ਅਰਥ ਹੁੰਦਾ ਜਿਹੜਾ ਆਪਾਂ ਸੰਕਲਪ ਕਲਪ ਕਰਦੇ ਹਾਂ ਨਾ, ਇਹਨੂੰ ਰੋਕਣਾ। ਬੁੱਧੀ ਦਾ ਭਾਵ ਹੁੰਦਾ ਹੈ ਕਿ ਮਾੜੇ ਕੰਮ ਦਾ ਤਿਆਗ ਕਰਕੇ ਚੰਗੇ ਗ੍ਰਹਿਣ ਕਰਨਾ, ਇਹ ਅਸੀਂ ਬਾਹਾਂ ਉਸ ਪਰਿਪੂਰਨ ਪਰਮਾਤਮਾ ਦੇ ਗਲ ਵਿੱਚ ਪਾਉਣੀਆਂ ਹਨ।
ਜਲਣ ਸੇ ਬਾਹੜੀ ਆਹਾ।
ਅਗਰ ਇਹ ਨਹੀਂ ਕਰਦੀਆਂ ਤੇ ਇਹ ਮਨ ਤੇ ਬੁੱਧ ਰੂਪੀ ਨੂੰ ਅੱਗ ਲਾ ਜਾਏ, ਕਿਉਂਕਿ ਬੁੱਧ ਦੀ ਡਿਊਟੀ ਹੈ ਮਾੜੇ ਕੰਮ ਦਾ ਤਿਆਗ ਕਰਕੇ ਤੇ ਚੰਗੇ ਪਾਸੇ ਵੱਲ ਲੱਗਣਾ।
ਸਭ ਸਹੀਆ ਸਹੋ ਰਾਵਣ ਗਈਆ।
ਇਹ ਜੀਵ ਰੂਪੀ ਇਸਤਰੀਆਂ ਜਿਹੜੀਆਂ ਨੇ ਉਹ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ ਸੰਸਾਰ ਵਿੱਚ ਆਈਆਂ ਹਨ।
ਦਾਦੀ ਕਾ ਦਰ ਜਾਵਾ।
ਦਾਦੀ ਦਾ ਭਾਵ ਸੜਿਆ ਹੋਣਾ, ਮੇਰਾ ਮਨ ਪਰਿਪੂਰਨ ਪਰਮਾਤਮਾ ਦੇ ਵਿਛੋੜੇ ਕਰਕੇ ਸੜਿਆ, ਮੈਂ ਕਿਹੜੇ ਦਰ ਤੇ ਜਾਣਾ ਕਰਾਂ ਜੀ।
ਅਮਾਲੀ ਹਾਂ ਖਰੀ ਸੁਚੱਜੀ।
ਅਮਾਲੀ ਤੋਂ ਭਾਵ ਹੈ ਅੰਮਾ ਵਰਗੀ ਏ ਮੇਰੀ ਇਹ ਵੱਡੀਏ ਭੈਣੇ, ਤੂੰ ਸਿਆਣੀ ਹੈ, ਤੈਨੂੰ ਤਜਰਬਾ ਹੈ, ਤੂੰ ਉਤਮ ਬਖਤਾ, ਮੈਂ ਤੈਨੂੰ ਤਾਂ ਬੇਨਤੀ ਕਰਦੀ ਹਾਂ ਅਥਵਾ ਕਰਦਾ ਹਾਂ।
ਸਹਿ ਏਕ ਨਾ ਭਾਵਾ।
ਸੋ ਉਸ ਪਰਿਪੂਰਨ ਪਰਮਾਤਮਾ, ਹੇ ਅਮਾਲੀ ਹਾਂ ਖਰੀ ਸੁਚੱਜੀ, ਤੈ ਸਹਿ ਏਕ ਨਾ ਭਾਵਾ, ਮੈਂ ਬੜਾ ਕੁਝ ਕੀਤਾ ਪਰ ਮੈਂ ਉਸ ਪਰਿਪੂਰਨ ਪਰਮਾਤਮਾ ਨੂੰ ਭਾਈ ਨਹੀਂ, ਚੰਗੀ ਨਹੀਂ ਲੱਗੀ।
ਮਾਠ ਗੁੰਦਾਈ ਪੱਟੀਆ ਭਰੀਆ ਮਾਂਗ ਸੰਧੂਰੇ।
ਇਹਦਾ ਮੁੱਖ ਅਰਥ ਹੈ ਮਾਰ ਤੋਂ ਭਾਵ ਉਹ ਮੀਡੀਆਂ, ਗੁੰਦਾਈ ਦਾ ਭਾਵ ਗੁੰਦਣੀਆਂ, ਔਰ ਜਿਹੜਾ ਉਹ ਸਿਰ ਵਿੱਚ ਚੀਰ ਜਿਹਾ ਹੁੰਦਾ, ਉਹਦੇ ਚ ਜਿਹੜੀਆਂ ਹਿੰਦੂ ਮਤ ਮੁਤਾਬਕ ਜਿਹੜੀਆਂ ਵਿਆਹੀਆਂ ਵਰੀਆਂ ਬੀਬੀਆਂ ਨੇ ਉਹਦੇ, ਉਹਨੂੰ ਕਹਿੰਦੇ ਮਾਂਗ ਭਰਨਾ, ਸੰਧੂਰ ਲਾਉਂਦੀਆਂ ਨੇ। ਇਸੇ ਪ੍ਰਕਾਰ ਆਪਾਂ ਜੀਵ ਰੂਪੀ ਇਸਤਰੀਆਂ ਤੇ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਨੂੰ ਮਨ ਕੰਸੈਂਟਰੇਟ ਕਰਨਾ, ਇਕਾਗਰ ਕਰਨਾ, ਇਹ ਮੀਡੀਆਂ ਕਰਨੀਆਂ ਹਨ, ਔਰ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ, ਇਹ ਸੰਧੂਰ ਲਾਉਣਾ ਹੈ।
ਅੱਗਾ ਗਈ ਨਾ ਮੰਨੀਆ।
ਤੇ ਜੇ ਉਸ ਪਰਿਪੂਰਨ ਪਰਮਾਤਮਾ ਨੇ ਨਾ ਸਵੀਕਾਰ ਕੀਤਾ ਨਾ ਮੰਨਿਆ ਤਾਂ
ਮਰੋ ਵਿਸੂਰ ਵਿਸੂਰੇ।
ਜਿਵੇਂ ਇਹ ਵਿਸੂਰ ਦਾ ਭਾਵ ਹੁੰਦਾ ਵੀ ਜਿਵੇਂ ਆਪਾਂ ਕਈ ਵਾਰ ਪਰੇਸ਼ਾਨ ਹੁੰਦੇ ਹਾਂ ਨਾ, ਤੇ ਰੋਣ ਆਉਂਦਾ ਤੇ ਨਿਕਲਦਾ ਨੀ, ਸਾਡੀਆਂ ਅੱਖਾਂ ਸੁੱਕੀਆਂ ਹੁੰਦੀਆਂ ਨੇ, ਮਨ ਭਰਿਆ ਹੁੰਦਾ, ਤੇ ਸਾਡਾ ਮਿੱਤਰ ਪਿਆਰਾ ਕਹਿੰਦਾ ਵੀ ਮੈਨੂੰ ਦੱਸ ਵੀ ਬੜਾ ਦੁਖੀ ਜਾਪਦਾ, ਗੱਲ ਕੀ ਹੈ? ਜਿਹਨੂੰ ਆਪਾਂ ਕਹਿੰਦੇ ਫਲਾਣ ਦਾ ਪੁੱਤ ਮਰਿਆ ਤੇ ਉਹਦਾ ਮਨ ਪੱਥਰ ਹੋ ਗਿਆ, ਉਹਦੇ ਤੋਂ ਰੋਇਆ ਨਹੀਂ ਗਿਆ, ਇਸ ਅਵਸਥਾ ਦਾ ਨਾਮ ਵਸੂਰੇ। ਸੋ ਇਸ ਪ੍ਰਕਾਰ ਅੱਗੇ ਗਏ ਨਾ ਮੰਨੀਆਂ ਨਾ ਮਰੋਂ ਵਸੂਰ ਵਸੂਰੇ, ਉਸ ਪਰਿਪੂਰਨ ਪਰਮਾਤਮਾ ਦੇ ਦਰ ਵਿੱਚ ਪ੍ਰਵਾਨ ਨਾ ਹੋਣ ਕਰਕੇ ਮਨ ਭਰਿਆ ਲੇਕਿਨ ਕਿਹਾ ਨਹੀਂ ਜਾਂਦਾ।
ਮੈਂ ਰੋਵੰਦੀ ਸਭ ਜਗ ਰੁਨਾ।
ਕੱਲਾ ਮੈਂ ਹੀ ਪਰੇਸ਼ਾਨ ਨਹੀਂ, ਸਾਰਾ ਸੰਸਾਰ ਹੀ ਰੋਂਦਾ ਹੈ।
ਰੁਨੜੇ ਬਨੋ ਪੰਖੇਰੂ।
ਔਰ ਇਸੇ ਪ੍ਰਕਾਰ ਗੁਰਮੁਖ ਇਹਨੂੰ ਆਪਾਂ ਸਾਦੀ ਬੋਲੀ ਚ ਕਹਿੰਦੇ ਹਾਂ ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੋ ਜਿਹਾ ਬੰਦਾ ਹੁੰਦਾ ਨਾ, ਉਹ ਆਪਣੀ ਸੋਚ ਦੇ ਮੁਤਾਬਕ ਉਹਦੇ ਅਰਥ ਕਰਦਾ। ਇਹਦੇ ਸਾਨੂੰ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਪੜਾਇਆ ਸੀ, ਤਿੰਨ ਚਾਰ ਗੱਭਰੂ ਉਹ ਖੇਤ ਦੀ ਵੱਟ ਤੇ ਤੁਰੇ ਜਾਣ, ਤੇ ਹੁਣ ਤਾਂ ਤਿੱਤਰ ਕਬੂਤਰ ਰਹੇ ਬਟੇਰੇ ਰਹੇ ਨੀ ਨਾ, ਉੱਥੇ ਇੱਕ ਤਿੱਤਰ ਬੋਲਦਾ ਤੇ ਇੱਕ ਭਲਵਾਨ ਸੀ ਉਹ ਕਹਿਣ ਲੱਗਾ ਵੀ ਸੁਣਿਆ ਜੇ ਕੁਝ, ਕਹਿੰਦੇ ਦਸ ਭਲਵਾਨਾਂ, ਕਹਿਣ ਲੱਗਾ ਇਹ ਕਹਿੰਦਾ ਖਾਕ ਉਹਦੇ ਕਰ ਕਸਰਤ, ਤੇ ਨਾਲ ਦਾ ਦੂਜਾ ਬੰਦਾ ਬਾਣੀਆਂ ਸੀ ਉਹ ਕਹਿਣ ਲੱਗਾ ਭਲਵਾਨਾ, ਉਹ ਆਪਣੀ ਭਲਵਾਨਾ ਵਾਲੀ ਗੱਲ ਕੀਤੀ ਨਾ, ਇਹਨੇ ਟੂਰਨਾਮੈਂਟ ਤੇ ਜਾਣਾ, ਕਹਿਣ ਲੱਗਾ ਤੂੰ ਦੱਸ ਦੇ
ਉਹ ਕਹਿੰਦਾ ਲੂਣ ਤੇਲ ਅਦਰਕ, ਬਾਣੀਆਂ ਦਾ ਮੁੰਡਾ ਕਹਿਣ ਲੱਗਾ ਲੂਣ ਤੇਲ ਅਦਰਕ, ਇੱਥੇ ਜਾ ਬੰਦਾ ਕਹਿਣ ਲੱਗਾ ਵੀ ਮਿੱਤਰਾ ਤੂੰ ਭਲਵਾਨ ਨੂੰ ਤਾਂ ਟੋਕ ਦਿੱਤਾ ਵੀ ਟੂਰਨਾਮੈਂਟ ਤੇ ਜਾਣਾ ਤੇ ਤੂੰ ਦੱਸ ਵੀ ਇਹਨੇ ਕਰਿਆਨੇ ਦੁਕਾਨ ਕਰਨੀ ਪਸਾਰੀ ਹੈ, ਇਹ ਨਹੀਂ ਕਹਿੰਦਾ, ਕਹਿੰਦਾ ਤੂੰ ਦੱਸ ਦੇ, ਇਹ ਕਹਿੰਦਾ ਸਵਾਨ ਤੇਰੀ ਕੁਦਰਤ। ਹੁਣ ਜਾਨਵਰ ਇੱਕ ਹੈ, ਅਰਥ ਤਿੰਨ ਨੇ, ਇਸੇ ਪ੍ਰਕਾਰ ਗੁਰਮੁਖੋ ਜਿਹੋ ਜਿਹਾ ਸੋਚ ਹੋਵੇਗੀ ਨਾ ਆਪਾਂ ਨੂੰ ਉਹੋ ਜਿਹਾ ਬਾਹਰ ਦਿਸਦਾ ਹੈ, ਜਿਹਨੂੰ ਸਾਡੇ ਪ੍ਰਾਤਨ ਗ੍ਰੰਥਾਂ ਵਿੱਚ ਕਿਹਾ ਹੈ ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ, ਜਿਹਨੂੰ ਗੁਰਬਾਣੀ 'ਚ ਲਿਖਿਆ ਕਿ ਜਿਹੜਾ ਬੰਦਾ ਸੁਖੀ ਆ ਨਾ ਉਹਨੂੰ ਸਾਰੇ ਸੁਖੀ ਪ੍ਰਤੀਤ ਹੁੰਦੇ ਤੇ ਦੁਖੀ ਨੂੰ ਦੁਖੀ ਪ੍ਰਤੀਤ ਹੁੰਦੇ ਹਨ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਮੈਂ ਰਵੰਦੀ ਸਭ ਜਗਰੋਨਾ, ਮੈਂ ਤਾਂ ਪਰੇਸ਼ਾਨ ਹਾਂ ਲੇਕਿਨ ਕੱਲਾ ਮੈਂ ਨੀ ਸਾਰਾ ਸੰਸਾਰ ਹੀ ਰੋਂਦਾ ਹੈ।
ਇੱਕ ਨਾ ਰੁਣਾ ਮੇਰੇ ਤਨ ਕਾ ਬਿਰਹਾ,
ਅਜੇ ਵੀ ਮੇਰੇ ਮਨ ਵਿੱਚ ਆਗ ਹੈ ਬਾਬੇ ਕਬੀਰ ਦਾ ਸ਼ਲੋਕ, ਮੇਰੇ ਭੈਣੋ ਤੇ ਭਰਾਓ ਕਦੇ ਨਾ ਭੁੱਲਿਆ ਕਰੋ ਕਿ ਕੇਸੋ ਕੇਸੋ ਕੂਕੀਐ ਨਾ ਸੋਈਏ ਅਸਾਰ, ਰਾਹ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ। ਆਵਾਜ਼ਾਂ ਮਾਰੀ ਚੱਲੋ ਕਦੇ ਨਾ ਕਦੇ ਤਾਂ ਸੋਹਣੀ ਲਏਗਾ ਨਾ। ਆਪਾਂ ਤਾਂ 15 ਪਾਠ ਕੀਤੇ ਤੇ ਕਹਿੰਦੇ ਗਿਆਨੀ ਜੀ 15 ਹੋ ਗਏ ਨੇ, ਮੈਂ ਇਹ ਵਾਰ ਵਾਰ ਤੁਹਾਨੂੰ ਬੇਨਤੀ ਕਰਦਾ ਭੈਣੋ ਭਰਾਓ ਪਾਠਾਂ ਦੀ ਗਿਣਤੀ ਕਰ ਲਈ, ਪਾਪਾਂ ਦੀ ਗਿਣਤੀ ਕੌਣ ਕਰੇਗਾ, ਪਾਠਾਂ ਦੀ ਗਿਣਤੀ ਕਰ ਲਈ ਪਾਪਾਂ ਦੀ ਗਿਣਤੀ ਕੌਣ ਕਰੇਗਾ। ਸਾਡੇ ਸਿੰਘ ਸਮਾਨ ਰੋਜ਼ ਹੀ ਸਾਨੂੰ ਸਮਝਾਉਂਦੇ ਨੇ ਸ਼ਬਦ ਪੜ੍ਹ ਕੇ, ਕਹਿੰਦੇ ਆਹ ਕਿਆ ਕਰ ਹਮ ਅਵਗਣ ਭਰੇ, ਆਹ ਪੜ੍ਹੀਏ ਹਮ ਅਵਗਣ ਭਰੇ ਏ ਗੁਣਾਹੀ ਅੰਮ੍ਰਿਤ ਛਾੜ ਬਿਖੇ ਬੇਖਾਹੀ, ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਜਮ ਤਰਾਸ ਮਟਾਈ, ਇੱਕ ਅਰਦਾਸ ਪਹਾੜ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਪਾਤਸ਼ਾਹ ਮੈਂ ਤਾਂ ਗੁਨਾਹਗਾਰ ਹਾਂ ਪਰ ਤੇਰੀ ਸ਼ਰਨ ਵਿੱਚ ਆਇਆ ਕਰਦੇ ਕਿਰਪਾ। ਇਸ ਪ੍ਰਕਾਰ ਇਹ ਆਵਾਜ਼ਾਂ ਮਾਰੀ ਚਲੀਏ।
ਇੱਕ ਨਾ ਰੁਣਾ ਮੇਰੇ ਤਨ ਕਾ ਬਿਰਹਾ,
ਕਹਿੰਦੇ ਭਾਈ ਜਿਹੜਾ ਅੰਦਰ ਵਿਛੋੜਾ ਨਾ ਅੰਦਰੋਂ, ਆਪਾਂ ਉੱਤੋਂ ਤੋਂ ਰੋਨੇ ਉੱਤੋਂ ਉੱਤੋਂ, ਇਹਦਾ ਭਾਵ ਹੈ ਭਾਈ ਮੈਂ ਅੰਦਰੋਂ ਨੀ ਰੋਇਆ। ਫਿਰ ਪੰਕਤੀ ਪੜੀ,
ਇੱਕ ਨਾ ਰੁਣਾ ਮੇਰੇ ਤਨ ਕਾ ਬਿਰਹਾ,
ਬਿਰਹਾ ਦਾ ਭਾਵ ਛੋੜਾ ਜਿਹੜਾ ਮੇਰੇ ਅੰਦਰ ਵਿਛੋੜਾ ਨਾ ਉਹਨੇ ਦਿਲੋਂ ਅਰਦਾਸ ਬੇਨਤੀ ਨਹੀਂ ਕੀਤੀ।
ਜਿਨਹੋ ਬਿਰਹੋ ਵਿਛੋੜੀ,
ਇਸੇ ਕਾਰਨ ਕਰਕੇ ਆਪਾਂ ਦਿਲੋਂ ਅਰਦਾਸ ਨਹੀਂ ਕਰਦੇ ਤੇ ਆਪਾਂ ਉਹਦੇ ਤੋਂ ਵਿਛੜ ਗਏ। ਜਿਵੇਂ ਸਾਡੇ ਆਮ ਰਿਵਾਜ ਹਨ ਗਿਆਨੀ ਜੀ ਸਾਡੀ ਅਰਦਾਸ ਕਰੋ, ਤੇ ਮੈਂ ਕਹਿੰਦਾ ਭਲਿਆ ਵੀ ਰੱਬ ਨਾਲ ਸੱਤ ਕੁੰਜਾ ਇੱਕ ਮੈਂ ਅਰਦਾਸ ਕਰਾਂ, ਮੈਂ ਨਹੀਂ ਕਹਿੰਦਾ ਅਰਦਾਸ ਕਰਨੀ ਵਾਲੀ, ਅਸੀਂ ਤਿਆਰ ਹਾਂ ਅੱਠੇ ਪਰ ਕਰਨ ਨੂੰ ਤਿਆਰ ਹਾਂ, ਸਿੱਖ ਤਾਂ ਕਰਦਾ ਹੀ ਅਰਦਾਸ ਹੈ, ਲੇਕਿਨ ਕਹਿੰਦਾ ਤੂੰ ਮੇਰੀ ਅਰਦਾਸ ਕਰ। ਇੱਕ ਅੰਗਰੇਜ਼ੀ ਦਾ ਸ਼ਬਦ ਚੇਤੇ ਰੱਖਿਆ ਜੇ ਓਨਲੀ ਦਾ ਵੀਰ ਨੂਰ ਵੇੜ ਦਾ ਛੂ ਪਿੰਚਜ, ਜਿਹਨੂੰ ਜੁੱਤੀ ਲੱਗਦੀ ਹੈ ਨਾ ਉਹਨੂੰ ਪਤਾ ਵੀ ਅੱਡੀ ਤੋਂ ਘੁੱਟਦੀ ਕਿ ਅੱਗੋਂ ਉਂਗਲਾਂ ਤੋਂ ਘੁੱਟਦੀ ਹੈ, ਜਿਹਨੂੰ ਦਰਦ ਹੈ ਉਹ ਦਰਦ ਉਹ ਜਾਣਦਾ, ਦੂਜਿਆਂ ਤੋਂ ਗੱਲ ਨਹੀਂ ਜੇ ਬਣਦੀ। ਬਾਕੀ ਰੱਬ ਅੱਖਰਾਂ ਦੀ ਭਾਸ਼ਾ ਨਹੀਂ ਸਮਝਦਾ, ਦਿਲ ਦੀ ਭਾਸ਼ਾ ਸਮਝਦਾ। ਕਿਤੇ ਦਿਲੋਂ ਅਰਦਾਸ ਕਰੀਏ ਆਪਾਂ ਤਾਂ ਕਰੋੜ ਕਰੋੜ ਗੱਲਾਂ ਬਣਾਈ ਜਾਂਦੇ, ਬਹੁਤੀਆਂ ਗੱਲਾਂ ਕਰੇ ਆਪਾਂ ਕਹਿੰਦੇ ਫਲਾਣਾ ਦਾਸ ਦੇ ਵੱਟ ਕਰ ਦਿੰਦਾ, ਆਪਣੇ ਤਾਂ ਵੱਟ ਨਿਕਲੇ ਨਹੀਂ, ਕੱਲੀ ਬਾਹਰ ਦੀਆਂ ਗੱਲਾਂ ਨਾਲ ਨਹੀਂ ਜਾਣਾ, ਉਹ ਦਿਲ ਦੀ ਭਾਸ਼ਾ ਸਮਝਦਾ, ਦਿਲ ਦੀ ਭਾਸ਼ਾ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਅਸਾਰ, ਰਾਹ ਦਿਲਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਆਵਾਜ਼ਾਂ ਮਾਰੀ ਚੱਲ ਕਦੇ ਨਾ ਕਦੇ ਸੁਣ ਹੀ ਲਏਗਾ।
ਸੁਪਨਾ ਆਇਆ ਭੀ ਗਿਆ,
ਕਹਿੰਦੇ ਸੁਪਨੇ ਵਿੱਚ ਦਰਸ਼ਨ ਹੋਏ ਤੇ ਜਾਗ ਖੁੱਲੀ ਤੇ ਬਾਤ ਨਹੀਂ ਬਣੀ, ਜਿਹਨੂੰ ਭਾਈ ਵੀਰ ਸਿੰਘ ਹੋਰਾਂ ਲਿਖਿਆ। ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਭਾਈ ਵੀਰ ਸਿੰਘ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਤਾ ਗੱਲ ਵਕੜੀ ਪਾਈ, ਨਿਰੇ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਲਈ ਕਰਾਏ। ਤੂੰ ਪ੍ਰਕਾਸ਼ ਰੂਪ ਹੈ, ਤੂੰ ਫੜਿਆ ਨਹੀਂ ਜਾ ਸਕਦਾ। ਇਸੇ ਆਪ ਕਰਕੇ ਆਪਾਂ ਕਹਿੰਦੇ ਅਗਮ ਅਗੋਚਰ, ਗੁਰਬਾਣੀ ਸ਼ਬਦ ਬੜਾ ਆਉਂਦਾ ਜੀ ਅਗਮ ਅਗੋਚਰ, ਅਗਮ ਦਾ ਭਾਵ ਹੁੰਦਾ ਮਨ ਦੀ ਪਹੁੰਚ ਤੋਂ ਪਰਾਂ, ਤੇ ਅਗੋਚਰ ਦਾ ਭਾਵ ਹੁੰਦਾ ਜਿਹੜਾ ਇਹਨਾਂ ਇੰਦਰੀਆਂ ਦੁਆਰਾ ਪਕੜਿਆ ਨਾ ਜਾਵੇ, ਜਿਹੜਾ ਇਹਨਾਂ ਹੱਥਾਂ ਨਾਲ ਕਾਬੂ ਨਾ ਆਵੇ, ਕੰਨਾਂ ਨਾਲ ਸੁਣਿਆ ਨਾ ਜਾਵੇ, ਉਹਨੂੰ ਕਹਿੰਦੇ ਨੇ ਅਗੋਚਰ। ਇਸ ਪ੍ਰਕਾਰ ਸੁਪਨੇ ਆਇਆ ਭੀ ਗਿਆ, ਜਦੋਂ ਮਨ ਇਕਾਗਰ ਹੋਇਆ ਦਰਸ਼ਨ ਹੋਏ अखां खुलियां अलोप हो गया
मैं जल भरिया रोए
मेरे कोल केवल ते केवल रोना रह गया ओ हुण गल नहीं बनदी
आए न सका तुझ कन प्यारे
अरदास करिए वाहिगुरु मेरे कोल मन ते बुद्ध रूपी खंभ नहीं जिन्ना करके मैं तेरे कोल आ सका
भेज ना सका कोई
ना मेरे कोल वसीला भी मैं तेन चिट्ठी पा के बुला लवा भी तू किथे रहिंदा है क्योंकि तेरी कोई जगह नहीं
आओ सुभागी नींदड़िए
भागा वालिए नींदे किते तू आ जा सुपने दे बहाने किते सानू कलगीधर बापू दर्शन हो जाण आओ सुभागी नींदड़िए हे भागा वालिए नींदे किते आ जा
मत सहो देखा सोए
पता भी मेरी गल बन जे ते मैं परिपुर परमात्मा दी दार कर लवा
तै साहिब की बात जे आखा
जेड़ा को गुरमुख प्यारा प्रभु नाल जुड़िया सानू रब दी गल दसेगा ना
कहो नानक क्या दीजा
भेड़ की है जिवें आपां कहने फलानी चीज दी आ कीमत है ते जेड़ा को सानू रब दी गल दसे ਉਹਨੂੰ ਕੀ ਭੀੜ ਦੇ ਕੀ ਭੇਟ ਦੇਣੀ ਹੈ
ਸੀਸ ਵੱਡੇ ਕਰ ਬੈਸਣ ਦੀਜਾ
ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖਾ ਸਿਰ ਵੱਢ ਕੇ ਦੇਣ ਦਾ ਵੀ ਨਾ ਕਨਾ ਕਰੇ ਇਹਦੀ ਕੀਮਤੀ ਕੋਈ ਨੀ ਸੀਸ ਵੱਡੇ ਕਰ ਬੈਸਣ ਦੀਜੇ ਬਹਿ ਕਰਕੇ ਤੇ ਆਪਣਾ ਸਿਰ ਕੱਟ ਕੇ ਦੇ ਦੇ ਜਿਵੇਂ ਬਾਬੇ ਵਿਧੀ ਬਾਬਾ ਦੀਪ ਸਿੰਘ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਖਿਆ ਸੀ ਨਾ ਸਿਰ ਦੇ ਰੱਖ ਕੇ ਤੇ ਆਖਿਆ ਸੀ ਮੇਰਾ ਮੁਝਮੇ ਕਿਛ ਨਹੀਂ ਜੋ ਕੁਛ ਐਸੋ ਤੇਰਾ ਆ ਜਿਹੜੀਆਂ ਪ੍ਰਕਰਮਾਂ ਨੇ ਨਾ ਮੈਂ ਨਾਂ ਲੈਣਾ ਠੀਕ ਨਹੀਂ ਸਮਝਦਾ ਇੱਥੇ ਪ੍ਰਕਰਮਾ ਚ ਥਾਂ ਹੁੰਦਾ ਸੀ ਚੱਕਰ ਬਣਿਆ ਸੀ ਔਰ ਕੋਈ ਬੰਦਾ ਉੱਥੇ ਪੈਰ ਨਹੀਂ ਸੀ ਰੱਖਦਾ ਉੱਥੇ ਫੁੱਲ ਲੱਗਦੇ ਸਨ ਔਰ ਮੈਂ ਇੱਕ ਪਤਾ ਨਹੀਂ ਕੀ ਕਰ ਮੈਨੂੰ ਉਹਦਾ ਜਵਾਬ ਨਹੀਂ ਆਉਂਦਾ ਮੈਂ ਸੁਣਿਆ ਸੀ ਵੀ ਉੱਥੇ ਭਾਵੇਂ ਕਿੰਨੀਆਂ ਵੀ ਪਾਣੀ ਦੀਆਂ ਬਾਲਟੀਆਂ ਪਾਰੀ ਸੁੱਕ ਜਾਂਦਾ ਨਾ ਉੱਥੋਂ ਰੋਮ ਮਿਲਦੇ ਸਨ ਅਸੀਂ ਸੰਤ ਬਾਬਾ ਜਨੈਲ ਸਿੰਘ ਰਹਿੰਦੇ ਸਾਂ ਮੈਂ ਖੁਦ ਕਈ ਵਾਰ ਤਜਰਬਾ ਕਰਕੇ ਵੇਖਿਆ ਤਾਂ ਜੇ ਤੁਸੀਂ ਨਾ ਵਿਗਿਆਨੀ ਜੀ ਮਤਲਬ ਕੀ ਅਤੇ ਮਤਲਬ ਮੈਨੂੰ ਨਹੀਂ ਜਿਉਂਦਾ ਭਾਵੇਂ ਕਿੰਨੀ ਵਾਰ ਧੋ ਲਓ ਤੇ ਪਾਣੀ ਰੋੜ ਦਿਓ ਜਿਹਨੂੰ ਥਾਂ ਸੁੱਕਦਾ ਸੀ ਨਾ ਉਹ ਚੱਕਰ ਚੋਂ ਰੋਮ ਲੱਭਦੇ ਸਨ ਇਹ ਪਤਾ ਨਹੀਂ ਕੀ ਮਿਲਦਾ ਇਹ ਯਾਦਾਂ ਦੇ ਨਾਲ ਸਾਨੂੰ ਆਪਣਾ ਪਿਛੋਕੜ ਆਉਂਦਾ ਤੇ ਸਾਡੇ ਭਰਾਵਾਂ ਨੇ ਉਹ ਚੱਕਰ ਵੇੜ ਕੇ ਤੇ ਰਾਹ ਖੁੱਲ੍ਹਾ ਕਰ ਦਿੱਤਾ ਜਦਕਿ ਅਸੀਂ ਇਹਨਾਂ ਯਾਦਗਾਰ ਨੂੰ ਸਮਝਦੇ ਤੁਹਾਨੂੰ ਸਾਨੂੰ ਵਡੇਰਿਆਂ ਦਾ ਚੇਤਾ ਆਉਂਦਾ ਸੋ ਇਸੇ ਪ੍ਰਕਾਰ ਬਾਬਾ ਦੀਪ ਸਿੰਘ ਨੇ ਇੱਥੇ ਸਿਰ ਆ ਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਖਿਆ ਸੀ ਆਪਾਂ ਤਾਂ ਕਹਿੰਦੇ ਗਿਆਨੀ ਜੀ ਮੈਂ 500 ਦਾ ਨੋਟ ਮੱਥਾ ਟੇਕਿਆ ਜੇ ਬਾਬੇ ਵਿਧੀ ਦੀਪ ਸਿੰਘ ਨੂੰ ਪੁੱਛੋ ਉਹਨੇ ਸਿਰ ਆ ਕੇ ਆਖਿਆ ਸੀ ਪਾਤਸ਼ਾਹ ਮੇਰਾ ਮੁਝ ਮੈਂ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਇਹ ਸਿਰ ਤੇਰਾ ਤੇ ਦਰ ਪ੍ਰਵਾਨ ਕਰ ਲਈ ਮੇਰਾ ਹੈ ਹੀ ਨਹੀਂ ਇਹ ਹੈ ਗੁਰਸਿੱਖੀ
ਬਿਨ ਸਿਰ ਸੇਵ ਕਰੀਜਾ
ਗੁਰਮੁਖਾ ਸਿਰ ਤੋਂ ਬਿਨਾ ਸੇਵਾ ਕਰਨਾ ਕਰ
ਕਿਉਂ ਨਾ ਮਰੀਜਾ ਜੀੜਾ ਨਾ ਦੀਜਾ
ਕਈ ਵਾਰ ਕੋਈ ਮਾੜਾ ਕੰਮ ਕਰੇ ਤੇ ਆਪਾਂ ਕਹਿੰਦੇ ਤੂੰ ਮਰ ਕਿਉਂ ਨਾ ਗਿਆ ਆਪਾਂ ਝਿੜਕਦੇ ਹਾਂ ਇਹਦਾ ਅਰਥ ਇਹ ਹੈ ਕਿਉਂ ਨਾ ਮਰੀਜੇ ਤੂੰ ਮਰ ਕਿਉਂ ਨੀ ਗਿਆ
ਜੀੜਾ ਨਾ ਦੀਜਾ
ਆਪਣਾ ਜੀਵਨ ਸਮਰਪਿਤ ਕਿਉਂ ਨੀ ਕੀਤਾ
ਜਾ ਸੋ ਭਇਆ ਵਿਡਾਣਾ
ਗੁਰਮੁਖਾ ਵਿਡਾਣਾ ਦਾ ਭਾਵ ਵੰਡਰਫੁਲ ਅਚਰਜ ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹ ਚਰਜ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਆਪਾਂ ਵਾਹਿਗੁਰੂ ਸ਼ਬਦ ਕਹਿੰਦੇ ਨਾ ਇਹਦੇ ਅਰਥ ਨੇ ਅਚਰਜ ਵਿਸਮਾਦ ਪ੍ਰੇਰਕ ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹ ਗੁਰਮੁਖੋਂ ਮੁੜ ਕੇ ਕਹਿਣ ਜੋਗੇ ਰਹਿੰਦੇ ਨਹੀਂ ਔਰ ਉਹ ਕਿੱਡਾ ਕੁ ਬਿਆਨਤ ਹੈ ਉਹਨੂੰ ਅਸੀਂ ਅਚਰਜ ਕਹਿ ਦਿੰਦੇ ਹਾਂ ਉਹਦਾ ਅਰਥ ਹੈ ਵਡਾਣਾ ਉਹੜਾ ਪਰਿਪੂਰਨ ਪਰਮਾਤਮਾ ਭਾਈ ਉਹ ਅਚਰਜ ਹੈ ਉਹਨੂੰ ਅੱਖਰਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ ਉਹ ਪਰਿਪੂਰਨ ਪਰਮਾਤਮਾ ਸਾਨੂੰ ਆਪਣੇ ਵਿੱਚ ਅਭੇਦ ਕਰੇ ਉਹਦੀ ਯਾਦ ਬਣੀ ਰਹੇ ਉਹਦੇ ਨਾਲ ਅਸੀਂ ਅੱਠੇ ਪਰ ਜੁੜੇ ਲਈਏ ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਭੁੱਲਾਂ ਚੁੱਕਾਂ ਦੀ ਮਾਫੀ ਜੀ
ਸੀਸ ਵੱਡੇ ਕਰ ਬੈਸਣ ਦੀਜਾ ਵਿਣ ਸਿਰ ਸੇਵ ਕਰੀਜਾ ਕਿਉਂ ਨਾ ਮਰੀਜਾ ਜੀੜਾ ਨਾ ਦੀਜਾ ਜਾ ਸਹੁ ਭਇਆ ਵਿਡਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।